ਪਾਕਿਸਤਾਨ ਦੇ ਵੀ ਫੈਨ ਸਪੋਰਟ ਕਰਨਗੇ, ਲੇਕਿਨ ਮੇਰੇ ਖਿਆਲ ਦੇ ਨਾਲ ਸੈਮੀ ਫਾਈਨਲ ਤੱਕ ਇੰਡੀਆ ਪਾਕਿਸਤਾਨ ਦੋਨਾਂ ਨੂੰ ਜ਼ਰੂਰ ਜਾਣਾ ਚਾਹੀਦਾ। ਸੋ ਅੱਜ ਮੇਰੇ ਖਿਆਲ ਨਾਲ ਪਾਕਿਸਤਾਨ ਨੂੰ ਜਿੱਤਣਾ ਚਾਹੀਦਾ ਹੈ,
ਜਿੱਤਣਾ ਚਾਹੀਦਾ ਹੈ, ਔਰ ਡੈਫੀਨੇਟਲੀ ਜੋ ਵੀ ਵਨ ਆਫ ਦਾ ਬੈਸਟ ਟੀਮ ਹੈਗੀ ਹੈ ਦੈਟ ਟੀਮ ਸ਼ੁਡ ਵਿਨ ਫੋਰ ਦੈਟ ਪਾਰਟੀਕੂਲਰ ਡੇ।
ਵੈਸੇ ਮੇਰੇ ਖਿਆਲ ਦੇ ਨਾਲ ਅੱਜ ਪਾਕਿਸਤਾਨ ਜਿੱਤੇਗੀ ਜੀ, ਅੱਜ ਪਾਕਿਸਤਾਨ ਦਾ ਦਿਲ ਲੱਗ ਰਿਹਾ ਮੈਨੂੰ, ਅੱਜ ਪਾਕਿਸਤਾਨ ਜਿੱਤੇਗੀ। ਵੈਸੇ 85 ਤੇ ਜਦੋਂ ਮੈਨੂੰ ਲੱਗ ਰਿਹਾ ਸੀ ਉਦੋਂ ਤੋਂ 100-125 ਰਨ ਲੱਗ ਰਹੇ ਸੀ, ਪਰ 237 ਬਣਾ ਗਏ ਆ, ਪਰ ਬੈਟਿੰਗ ਸੋਹਣੀ ਕਰ ਰਹੇ ਜੀ ਇਸ ਵੇਲੇ ਮੇਰੇ ਖਿਆਲ ਨਾਲ, ਦੇ ਆਰ ਮਤਲਬ ਫਲੂਐਂਟ ਜਿਹਨੂੰ ਕਹਿੰਦੇ ਨਾ ਫਲੂਐਂਟ ਸਟ੍ਰੋਕਸ ਇਸ ਵੇਲੇ ਲੱਗ ਰਹੇ ਨੇ। ਸੋ ਇੱਥੋਂ ਤਾਂ ਦੇਖ ਕੇ ਲੱਗ ਰਿਹਾ
ਵੈਰੀ ਨਾਈਸ ਗੇਮ ਟੁਡੇ, ਵੈਰੀ ਨਾਈਸ ਗੇਮ।
ਔਰ ਬੋਲਟ ਦਾ ਮੈਨੂੰ ਖਤਰਾ ਲੱਗ ਰਿਹਾ ਸੀਗਾ ਕਿ ਕਿਤੇ ਬੋਲਟ ਸ਼ੁਰੂ ਦੇ ਵਿੱਚ ਕਿਤੇ ਖਤਰਾ ਨਾ ਹੋਵੇ, ਹਜੇ ਵੀ ਵੈਸੇ ਖਤਰਨਾਕ ਹੀ ਹੈ ਬੋਲਟ, ਪਰ ਜਿਸ ਤਰੀਕੇ ਦੇ ਨਾਲ ਚੌਕੇ ਲਗਾ ਰਹੀ ਹੈ ਪਾਕਿਸਤਾਨ ਦੀ ਟੀਮ, ਆਈ ਥਿੰਕ ਇਹ ਬਣ ਜਾਏਗੀ। ਐਨੀਵੇਜ਼ ਇਹਦੇ ਬਾਰੇ ਗੱਲਬਾਤ ਜਗਦੀਪ ਸਾਚਾ ਜੀ ਨਾਲ ਜਾਰੀ ਰਹੇਗੀ, ਔਰ ਜਗਦੀਪ ਸਾਚਾ ਜੀ ਜਿੱਥੇ ਕ੍ਰਿਕਟ ਦੀ ਸਾਡੇ ਨਾਲ ਵਧੀਆ ਗੱਲਬਾਤ ਸ਼ੇਅਰ ਕਰਦੇ ਨੇ, ਪੋਲੀਟੀਕਲ ਵਿਊਜ਼ ਵੀ ਆਪਣੇ ਸ਼ੇਅਰ ਕਰਦੇ ਨੇ, ਲੇਕਿਨ ਅੱਜ ਮੈਂ ਚਾਹਾਂਗਾ ਕਿ ਥੋੜੀ ਜਿਹੀ ਗੱਲਬਾਤ ਅਸੀਂ ਇਹਨਾਂ ਦੇ ਨਾਲ ਮੌਰਗੇਜ ਦੀ ਕਰ ਲਈਏ, ਕਿਉਂਕਿ ਜਦੋਂ ਮੌਰਗੇਜ ਕਿਤੋਂ ਹੋਰ ਨਹੀਂ ਮਿਲਦੀ ਤਾਂ ਫਿਰ ਜਗਦੀਪ ਸਾਚਾ ਜੀ ਤੁਹਾਨੂੰ ਪਤਾ ਹੈ ਕਿ ਕਰਾ ਕੇ ਦੇ ਦਿੰਦੇ ਨੇ। ਜਗਦੀਪ ਸਾਚਾ ਜੀ ਦੱਸੋ ਜੀ ਮੌਰਗੇਜ ਦੀ ਕੀ ਅਪਡੇਟ ਹੈ?
ਕਾਫੀ ਰੂਲ ਚੇਂਜ ਹੋਈਆਂ ਨੇ, ਹੋਰ ਕਾਫੀ ਰੂਲ ਚੇਂਜ ਹੋਣੀਆਂ ਨੇ, ਤੇ ਵਾਟ ਆਈ ਕੈਨ ਸੇ ਪੋਜ਼ਿਟਿਵ ਸਾਈਡ ਵੇਖੋ, ਕੋਈ ਵੀ ਕਿਸੇ ਨੂੰ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਆਉਂਦੀ ਹੈ ਮੋੜੀਏ ਜੀ, ਗਿਵ ਮੀ ਅ ਕਾਲ, ਮੇਰਾ ਨੰਬਰ 416-725-7872 ਹੈਗਾ, ਤੇ ਕਿਸੇ ਦੀ ਕ੍ਰੈਡਿਟ ਦੀ, ਕਿਸੇ ਦੀ, ਕਿਸੇ ਸੈਲਫ ਇੰਪਲੋਇਡ ਨੂੰ, ਕਿਸੇ ਟਰੱਕਿੰਗ ਵਾਲੇ ਬ੍ਰਦਰ ਨੂੰ ਲੱਗਦਾ ਹੈ ਕਿ ਨਹੀਂ ਸਾਡੀ ਮੋਰਗੇਜ ਨਹੀਂ ਹੋ ਸਕਦੀ, ਕਾਫੀ ਮਿਸਕਨਸੈਪਸ਼ਨ ਹੈਗੀਆਂ ਨੇ ਮਾਰਕੀਟ ਦੇ ਵਿੱਚ ਕਿ ਆਪਣੇ ਸੈਲਫ ਇੰਪਲੋਇਡ ਆ ਤੇ ਨਹੀਂ ਹੋ ਸਕਦਾ, ਅਸੀਂ ਟਰੱਕਿੰਗ ਵਾਲਿਆਂ ਤੇ ਨਹੀਂ ਹੋ ਸਕਦਾ, ਇਹ ਦੋਜ਼ ਆਰ ਆਲ ਇਲੂਜ਼ਨਸ। ਐਕਚੁਅਲੀ ਜਿਹੜੀ ਮਾਰਕੀਟ ਹੈਗੀ ਹੈ ਮੋਰਗੇਜ ਦੇ ਵਿੱਚ, ਠੀਕ ਹੈ ਸਟੈਂਡਰਡ ਹੈਵ ਚੇਂਜ, ਜੋ ਏ ਲੈਂਡਰ ਤੇ ਸੀ ਪਹਿਲਾਂ ਉਹ ਬੀ ਚ ਆ ਗਏ ਨੇ, ਬੀ ਤੋਂ ਸੀ ਵੀ ਆ ਗਏ, ਬਟ ਐਵਰੀਥਿੰਗ ਇਜ਼ ਹੈਪਨਿੰਗ, ਈਵਨ ਪ੍ਰਾਈਵੇਟ ਮੋਰਗੇਜ ਫੰਡਿੰਗ ਵਗੈਰਾ ਸਾਰੀ ਅਵੇਲੇਬਿਲਿਟੀ ਹੈਗੀ ਹੈ। ਜਸਟ ਥਿੰਕ ਕਿ ਆਪਾਂ ਨੇ ਕੀ ਕਰਨਾ ਹੈਗਾ, ਗਿਵ ਮੀ ਅ ਕਾਲ, ਮੈਂ ਫਾਈਨੈਂਸ਼ੀਅਲ ਪਲੈਨਿੰਗ ਵੀ ਕਰਦਾਂਗਾ, ਮੈਂ ਪਾਸ ਦੇ ਵਿੱਚ ਆਈ ਹੈਵ ਡਨ ਲਾਈਕ ਮਿਊਚੁਅਲ ਫੰਡ ਸਰਟੀਫਾਈਡ ਆਲਸੋ ਸੀਗਾ ਸਾਰਾ, ਮੈਂ ਹੋਲਿਸਟਿਕ ਜਿਹੜੀ ਵੀ ਰਿਵਿਊਜ਼ ਹੈਗੀਆਂ ਨੇ, ਜੋ ਵੀ ਵਾਟ ਵਨ ਪਰਸਨ ਕੈਨ ਥਿੰਕ ਡ੍ਰੀਮ ਆਫ ਗੈਟਿੰਗ ਦਾ ਓਬਜੈਕਟਿਵ ਆਫ ਹਾਊ ਟੂ ਗੈਟ ਦਾ ਥਿੰਗਸ ਡਨ ਇਨ ਟਰਮਸ ਆਫ ਫਾਈਨੈਂਸ, ਇਸ ਕੰਬੀਨੇਸ਼ਨ ਕਰਕੇ ਆਈ ਕੈਨ ਜਸਟ ਗਿਵ ਅ ਪ੍ਰੈਜੈਂਟੇਸ਼ਨ ਟੂ ਦੈਮ, ਐਂਡ ਡੂ ਨਾਟ ਵਰੀ, ਕਿਸੇ ਨੂੰ ਵੀ ਕਹਿ ਦੇਣ, ਸਾਰੇ ਭਰਾਵਾਂ ਨੂੰ ਕਹਿੰਦਾ ਡੂ ਨਾਟ ਵਰੀ, ਕਿਸੇ ਵੀ ਚੀਜ਼ ਦੀ ਤੁਹਾਨੂੰ ਮੋਰਗੇਜ ਕਰਾਣੀ ਹੈ ਤੁਸੀਂ ਡੈਫੀਨੇਟਲੀ ਖੋਲ ਕੇ ਮੈਨੂੰ ਫੋਨ ਕਰੋ, ਐਨੀ ਟਾਈਮ ਯੂ ਕੈਨ ਕਾਲ ਮੀ ਅਪ, ਐਂਡ ਆਈ ਐਮ ਆਲਵੇਜ਼ ਅਪਰੋਚੇਬਲ।
ਠੀਕ ਹੈ ਜੀ, ਫੋਨ ਨੰਬਰ ਮੈਂ ਜਾਂਗਾ ਇੱਕ ਵਾਰੀ ਫਿਰ ਦੇ ਦਿਓ ਜੀ, ਫੋਨ ਨੰਬਰ ਦੇ
ਦਿਓ, ਮੇਰਾ ਨੰਬਰ 416-725-7872, ਅਗੇਨ ਆਈ ਰਿਪੀਟ 416-725-7872, 416-725-7872, ਐਨੀ ਟਾਈਮ ਕਾਲ ਕਰ ਲਓ। ਯੁਧਵੀਰ ਜੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਤੁਹਾਡੇ ਨਾਲ।
ਹਾਂਜੀ ਹਾਂਜੀ, ਪਲੀਜ਼ ਜੀ ਗੋ ਅਹੈਡ।
ਤੁਸੀਂ ਡਾਕਟਰ ਸਾਹਿਬ ਦੇ ਇੰਨਾ ਅੱਛਾ ਨੰਬਰ ਤੁਸੀਂ ਡਿਸਕ੍ਰਾਈਬ ਕੀਤਾ ਸੀਗਾ 0094012189, ਅਗਲੀ ਵਾਰ ਤੁਹਾਨੂੰ ਮੇਰੀ ਰਿਕੁਐਸਟ ਹੈ, ਸਾਡੇ ਵਾਸਤੇ ਵੀ, ਮੇਰੇ ਵਾਸਤੇ ਵੀ ਕੋਈ ਇਹੋ ਜਿਹਾ ਨੰਬਰ ਲੱਭ ਕੇ ਰੱਖਿਓ।
ਠੀਕ ਹੈ ਜੀ, ਅਸੀਂ ਨੈਕਸਟ ਟਾਈਮ ਨਾ ਤੁਹਾਡੇ ਲਈ ਕੋਈ ਵਧੀਆ ਜਿਹਾ ਨੰਬਰ ਲੱਭਦੇ ਹਾਂ, ਔਰ ਉਹਦੇ ਨਾਲ ਫਿਰ ਤੁਹਾਡੀ ਵੀ ਜਿਹੜੀ ਹੋਗੀ। ਲੇਕਿਨ ਜਗਦੀਪ ਸਾਚਾ ਸਾਹਿਬ, ਲਓ ਜੀ ਇਹ ਟ੍ਰਬਲ ਸ਼ੁਰੂ ਹੋ ਗਈ, ਅਸੀਂ ਕਹਿ ਰਹੇ ਸੀਗੇ ਕਿ ਬੋਲਟ ਖਤਰਨਾਕ ਹੈ, ਔਰ ਬੋਲਟ ਨੇ ਜਿਹੜਾ ਜੀ
ਪਹਿਲੀ ਵਿਕਟ ਲੈ ਲਈ
ਹੈ ਜੀ, ਔਰ ਇਹ ਨਾ ਹੋਵੇ ਕਿ ਜੀ ਪਾਕਿਸਤਾਨ ਨੂੰ ਥੋੜਾ ਸੰਭਲ ਕੇ ਖੇਲਣਾ ਪਏਗਾ, ਜ਼ਿਆਦਾ ਸਕੋਰ ਨਹੀਂ ਹੈਗਾ, ਪਰ ਸ਼ਾਰਟਸ ਉਹਨਾਂ ਦੀਆਂ ਫਲੂਐਂਟ ਸੀਗੀਆਂ, 19 ਰਨ ਦੇ ਉੱਤੇ ਪਹਿਲੀ ਵਿਕਟ ਜਿਹੜੀ ਹੈ ਉਹ ਗਿਰ ਗਈ ਹੈ, 19 ਫੋਰ ਦਾ ਲਾਸ ਆਫ 1 ਵਿਕਟ, 3 ਓਵਰ ਜਿਹੜੇ ਨੇ ਉਹ ਕੰਪਲੀਟ ਹੋ ਗਏ ਨੇ। ਸੋ ਬੋਲਟ ਜੋ ਅਸੀਂ ਪਹਿਲਾਂ ਹੀ ਦੱਸ ਰਹੇ ਹਾਂ ਕਿ ਹੀ ਇਜ਼ ਅ ਡੇਂਜਰਸ ਕਸਟਮਰ, ਐਂਡ ਉਹਨਾਂ ਨੇ ਪਹਿਲੀ ਵਿਕਟ ਜਿਹੜੀ ਆ ਫਕਰ ਨੂੰ ਆਊਟ ਕਰ ਦਿੱਤਾ, ਫਕਰ ਜ਼ਮਾਨ ਜਿਹੜੇ ਨੇ ਆਊਟ ਹੋ ਗਏ ਨੇ, ਇਮਾਮੁਲ ਹੱਕ ਅਜੇ ਵੀ ਖੇਡ ਰਹੇ ਨੇ 10 ਰਨ ਦੇ ਉੱਤੇ ਇਮਾਮ ਇਸ ਵੇਲੇ ਖੇਡ ਰਹੇ ਨੇ। ਸੋ ਇਟਸ ਅ ਗੁੱਡ ਵਿਕਟ ਫਾਰ ਨਿਊਜ਼ੀਲੈਂਡ, ਲੇਕਿਨ ਮੈਂ ਸਮਝਦਾ ਕਿ ਬਾਬਰ ਅਜ਼ਮ, ਆਈ ਥਿੰਕ ਬਾਬਰ ਨੂੰ ਅੱਜ ਟਿਕ ਕੇ ਖੇਲਣਾ ਚਾਹੀਦਾ ਹੈ, ਸਭ ਤੋਂ ਜ਼ਿਆਦਾ ਭਰੋਸੇ ਦੇ ਬੱਲੇਬਾਜ਼ ਨੇ, ਵਨ ਆਫ ਦਾ ਮੋਸਟ ਟੈਲੈਂਟਡ ਬੈਟਸਮੈਨ ਨੇ ਬਾਬਰ ਅਜ਼ਮ, ਔਰ ਮੇਰੇ ਖਿਆਲ ਦੇ ਨਾਲ ਅੱਜ ਉਹਨਾਂ ਦਾ ਦਿਨ ਹੋਣਾ ਚਾਹੀਦਾ ਹੈਗਾ, ਇਹ ਵਨ ਡਾਊਨ ਦੇ ਉੱਤੇ ਆਈ ਥਿੰਕ ਹੀ ਸ਼ੁੱਡ ਸਕੋਰ ਅ ਬਿਗ ਇਨਿੰਗਸ ਟੂਡੇ। ਸੋ ਦੇਖਦੇ ਹਾਂ ਜੀ ਅੱਜ ਕੀ ਹੁੰਦਾ ਹੈ। ਸੋ ਜਗਦੀਪ ਸਾਚਾ ਸਾਹਿਬ, ਕੀ ਲੱਗਦਾ ਹੈ ਪਾਕਿਸਤਾਨ ਜਿੱਤੇਗਾ ਕਿ ਨਿਊਜ਼ੀਲੈਂਡ, ਤੁਹਾਨੂੰ ਕੀ ਲੱਗਦਾ?
ਸਰ ਮੈਂ ਤੇ ਕੱਲ ਦਾ ਹੀ ਕਹਿ ਰਿਹਾ ਪਾਕਿਸਤਾਨ ਜਿੱਤਣਾ ਚਾਹੀਦਾ ਹੈਗਾ, ਔਰ ਪਾਕਿਸਤਾਨ ਹੀ ਜਿੱਤੇਗਾ ਅੱਜ, ਮੈਂ ਤੇ ਪਾਕਿਸਤਾਨ ਤੇ ਪਾਇਆ ਹੋਇਆ ਜੀ, ਮਾਈ ਓਲ ਗੁੱਡ ਸਪੋਰਟ ਇਜ਼ ਫਾਰ ਪਾਕਿਸਤਾਨ ਟੂਡੇ, ਬਿਕੋਜ਼ ਮਤਲਬ ਇੰਡੀਆ ਪਾਕਿਸਤਾਨ ਫਾਈਨਲ ਦੇ ਵਿੱਚ ਆਇਆ ਜਾਂ ਸੈਮੀਫਾਈਨਲ ਚ ਆਇਆ ਤਾਂ ਗੇਮ ਦਾ ਮਜ਼ਾ ਹੀ ਰੁੱਤ ਅਲੱਗ ਹੋ ਜਾਂਦਾ ਹੈਗਾ, ਤੇ ਦੈਟ ਔਰ ਉਹ ਪੂਰੇ ਕ੍ਰਿਕਟ ਨੂੰ ਡਰਾਈਵ ਕਰਦਾ, ਦੈਟ ਇਜ਼ ਅ ਡਰਾਈਵਿੰਗ ਫੋਰਸ ਫੋਰ ਦਾ ਹੋਲ ਕ੍ਰਿਕਟ ਇੰਡਸਟਰੀ ਵਰਲਡ ਓਵਰ। ਤੇ ਮੈਂ ਤਾਂ ਇਹ ਚਾਹੁੰਦਾ ਕਿ ਪਾਕਿਸਤਾਨ ਜਿੱਤੇ ਐਂਡ ਸੈਮੀਫਾਈਨਲ ਚ ਆਇਆ ਤੇ ਇੰਡੀਆ ਉਧਰੋਂ ਕਰ ਹੀ ਰਿਹਾ ਹੈਗਾ, ਇਟ ਵਿਲ ਬੀ ਅ ਗੁੱਡ ਕਲੈਸ਼ ਜਿਵੇਂ ਤੁਸੀਂ ਪਹਿਲਾਂ ਕਿਹਾ ਸੀਗਾ।
ਦੇਖੋ ਆਸਟ੍ਰੇਲੀਆ ਸੈਮੀਫਾਈਨਲ 'ਚ ਪਹੁੰਚ ਗਿਆ, ਇੱਕ ਤੁਸੀਂ ਕਹਿ ਰਹੇ ਹੋ ਇੰਡੀਆ ਪਹੁੰਚ ਜਾਏ, ਇੱਕ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਪਹੁੰਚ ਜਾਏ, ਤੇ ਜਾਣ ਤੋਂ ਪਹਿਲਾਂ ਇੱਕ ਫੋਨ ਨੰਬਰ ਕੁਇਕਲੀ ਦੇ ਦਿਓ, ਔਰ ਨਾਲ ਤੁਸੀਂ ਦੱਸ ਦਿਓ ਕਿ ਚੌਥੀ ਟੀਮ ਫਿਰ ਕਿਹੜੀ ਜਾਂਦੇ ਹੋ, ਇੰਡੀਆ, ਪਾਕਿਸਤਾਨ ਤੇ ਆਸਟ੍ਰੇਲੀਆ?
ਚੌਥੀ ਟੀਮ ਤੇ ਤੁਹਾਡੀ ਹੈਗੀ, ਆਪਾਂ ਤੱਕ ਹੁਣ ਤੱਕ ਜਿਹੜਾ ਚੱਲ ਰਿਹਾ ਹੈਗਾ ਇੰਗਲੈਂਡ ਦਾ ਹੈਗਾ, ਇੰਗਲੈਂਡ ਕੈਨ ਕਮ ਇਨ, ਔਰ ਮੇ ਬੀ ਨਿਊਜ਼ੀਲੈਂਡ ਨਿਊਜ਼ੀਲੈਂਡ ਤੇ ਛਾਏਗਾ ਹੀ ਹੈ ਭਾਵੇਂ ਜਹਾਰੇ ਵੀ ਜਾਏਗਾ ਤਾਂ ਵੀ ਰਹੇਗਾ ਹੀ ਬਟ ਇੰਗਲੈਂਡ ਆ ਜਾ ਤੇ ਠੀਕ ਰਹੇਗਾ ਬਿਕੋਜ਼ ਹੋਮ ਕੰਟਰੀ ਹੈਗੀ ਹੋਰ ਵਿਊਅਰਸ਼ਿਪ ਹੋਰ ਵੱਧ ਜਾਏਗੀ ਵਧੀਆ ਰਹੇਗਾ
ਨੋ ਡਾਊਟ ਵੈਸੇ ਔਰ ਵੈਸੇ ਵੀ ਜਿਹੜੀ ਇੰਗਲੈਂਡ ਔਰ ਆਸਟ੍ਰੇਲੀਆ ਦੀ ਰਾਇਵਲਰੀ ਉਹ ਵੀ ਬੜੀ ਜ਼ਬਰਦਸਤ ਹੈ ਇੰਡੀਆ ਆਸਟ੍ਰੇਲੀਆ ਦੀ ਵੀ ਨਵੀਂ ਰਾਇਵਲਰੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜੇ ਅਸੀਂ ਪਿਛਲੇ ਵਰਲਡ ਕੱਪ ਦੀ ਗੱਲ ਕਰੀਏ 2011 ਦਾ ਵਰਲਡ ਕੱਪ ਇੰਡੀਆ ਨੇ ਜਿੱਤਿਆ ਤੇ 2015 ਦਾ ਵਰਲਡ ਕੱਪ ਆਸਟ੍ਰੇਲੀਆ ਨੇ ਜਿੱਤਿਆ
ਬਹੁਤ ਪੁਰਾਣੀ ਇਹਨਾਂ ਦੀ ਬਹੁਤ ਪੁਰਾਣੀ ਰਾਇਵਲਰੀ ਹੈਗੀ ਡਗਲਸ ਜਾਰਡਨ ਦੇ ਟਾਈਮ ਦੀ ਹੈਗੀ ਬੋਡੀ ਲਾਈਨ ਪਿਕਚਰ ਵੀ ਬਣੀ ਸੀ ਇਹਨਾਂ ਦੇ ਉੱਪਰ ਆਸਟ੍ਰੇਲੀਆ ਵਾਸ ਐਕਚੁਅਲੀ ਗੈਟਿੰਗ ਬੈਡ ਔਨ ਇੰਗਲੈਂਡ ਤੇ ਇਹਨਾਂ ਦੀ ਬਹੁਤ ਪੁਰਾਣੀ ਰਾਇਵਲਰੀ ਹੈਗੀ ਇੰਗਲੈਂਡ ਐਂਡ ਆਸਟ੍ਰੇਲੀਆ ਤੇ ਇੰਗਲੈਂਡ ਆਸਟ੍ਰੇਲੀਆ ਐਂਡ ਇੰਡੀਆ ਪਾਕਿਸਤਾਨ ਇਹ ਦੇ ਆਰ ਬੋਥ ਕੰਪੈਰੀਟਿਵਸ ਐਕਚੁਅਲੀ
ਚਲੋ ਦੇਖਦੇ ਹਾਂ ਸਰ ਕੀ ਹੁੰਦਾ ਬਹੁਤ ਸ਼ੁਕਰੀਆ ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ ਮੌਕੇ ਤੁਸੀਂ ਲੈਣਾ ਚਾਹੋ ਤੇ ਤੁਸੀਂ ਜਗਦੀਪ ਸਾਚਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ ਸਰ ਫੋਨ ਨੰਬਰ ਦਿਓ ਜੀ ਇੱਕ ਵਾਰੀ
416-725-78-72 416-725-78-72 ਐਂਡ 416-725-7872 ਥੈਂਕ ਯੂ ਯੁਧਿਰ ਜੀ ਹੈਵ ਅ ਗ੍ਰੇਟ ਡੇ ਐਂਡ ਸਾਰਿਆਂ ਨੂੰ
ਯੂ ਟੂ ਬਹੁਤ ਮਜ਼ਾ ਆਇਆ ਸਰ ਤੁਹਾਡਾ ਗੱਲਬਾਤ ਕਰਕੇ ਇਸੇ ਤਰ੍ਹਾਂ ਤੁਹਾਡਾ ਗੱਲਬਾਤ ਜਾਰੀ ਰਹੇਗੀ ਬਹੁਤ ਮਜ਼ਾ ਆਇਆ ਤੁਹਾਡਾ ਗੱਲਬਾਤ
ਥੈਂਕ ਯੂ
ਬੋਪਾ ਰਾਏ ਸਾਹਿਬ ਸੋਰੀ ਜੀ ਸਾਡੇ ਕਾਲਰ ਨੂੰ ਬੜੀ ਦੇਰ ਹੋਲਡ ਕਰਨਾ ਪਿਆ ਪਹਿਲਾਂ ਬੋਪਾ ਰਾਏ ਸਾਹਿਬ ਔਰ ਉਸ ਤੋਂ ਬਾਅਦ ਫਿਰ ਆਪਣਾ ਜੁਝਾਰ ਸਿੰਘ ਜੀ ਫਿਰ ਨਰਿੰਦਰ ਸਿੰਘ ਜੀ ਇਸੇ ਤਰ੍ਹਾਂ ਕਾਲਸ ਜਾਰੀ ਰਹਿਣਗੀਆਂ ਬੋਪਾ ਰਾਏ ਜੀ ਯੂ ਗੋ ਐਟ ਫਸਟ ਸੋਰੀ
ਮੈਂ ਜੀ ਗੱਲ ਕਰਨ ਜਾ ਰਿਹਾ ਜਿਹੜਾ ਕਿਊਬਕ ਵਿੱਚ ਬੈਲ 21 ਆ ਉਹਦੇ ਬਾਰੇ ਕਿਉਂਕਿ ਆਪਣੇ ਬ੍ਰੰਟਨ ਚ ਪੋਲੀਟੀਸ਼ੀਅਨ ਨੇ ਇਹਨਾਂ ਮੇਅਰ ਨੇ ਕਿਹਾ ਕਿ ਅਗਰ ਕਿਊਬਕ ਦੇ ਵਿੱਚ ਬੈਲ 21 ਦੇ ਨਾਲ ਜਿਹਦੇ ਤੇ ਅਸਰ ਹੋ ਰਿਹਾ ਆ ਉਹਨਾਂ ਦੇ ਲਈ ਅਸੀਂ ਜੋਬ ਦੇ ਸਕਦੇ ਹਾਂ ਉਹਨਾਂ ਦੇ ਲਈ ਐਡਵਰਟਾਈਜ਼ਮੈਂਟ ਵੀ ਕਰਨ ਜਾ ਰਹੇ ਆ ਕਿਉਂਕਿ ਇਹ ਸਰਕਾਰੀ ਜੋਬਾਂ ਆ ਕੀ ਇਹਨਾਂ ਜੋਬਾਂ ਲਈ ਸਾਡੇ ਬ੍ਰੰਟਨ ਦੇ ਵਿੱਚੋਂ ਐਪਲੀਕੇਸ਼ਨ ਨਹੀਂ ਆਈਆਂ ਜਾਂ ਆ ਰਹੀਆਂ ਜਾਂ ਬ੍ਰੰਟਨ ਦੇ ਆਲੇ ਦੁਆਲੇ ਨਜ਼ਦੀਕ ਜਿਹੜੇ ਰਹਿ ਰਹੇ ਆ ਉਹਨਾਂ ਦੇ ਵਿੱਚੋਂ ਨਹੀਂ ਐਪਲੀਕੇਸ਼ਨ ਆ ਰਹੀਆਂ ਕੀ ਜ਼ਰੂਰੀ ਹੈ ਕਿ ਇੰਡੀਆ ਵਾਂਗੂ ਜਾਂ ਰਾਖਵੀਆਂ ਜੋਬਾਂ ਦੇ ਤੌਰ ਤੇ ਬਾਹਰਲਿਆਂ ਨੂੰ ਅਸੀਂ ਸੱਦੇ ਦਈਏ ਕੀ ਇਸ ਤੇ ਸਾਰੇ ਲੋਕਾਂ ਦੇ ਨਾਲ ਇਹਨਾਂ ਨੇ ਜਿਹੜੇ ਵੋਟਰ ਆ ਜਾਂ ਜਿਹੜੇ ਫਰੰਟ ਦੇ ਰੈਜੀਡੈਂਟਸ ਆ ਇਹਨਾਂ ਦੇ ਨਾਲ ਇਹਨਾਂ ਨੇ ਕੋਈ ਰਾਏ ਕੀਤੀ ਆ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਬ੍ਰੰਟਨ ਦੇ ਵਿੱਚ ਪਿਛਲੇ ਕੁਛ ਸਾਲਾਂ ਦੌਰਾਨ ਕਾਲਜ ਦੇ ਵਿੱਚ ਜਿਹੜੀ ਫੈਲਾ ਪਿਆ ਬਾਹਰ ਇੰਟਰਨੈਸ਼ਨਲ ਸਟੂਡੈਂਟ ਦੇ ਨਾਲ ਹੀ ਹੋ ਗਈ ਸੀ ਜਿਹੜੇ ਬ੍ਰੰਟਨ ਦੇ ਸਟੂਡੈਂਟ ਸੀਗੇ ਉਹਨਾਂ ਦੇ ਲਈ ਮੇਰੇ ਖਿਆਲ 10-15% ਰਹਿ ਗਈ ਸੀ ਅਵੇਲੇਬਿਲਟੀ ਕਿ ਇਸੇ ਤਰ੍ਹਾਂ ਤੜਾ ਹੋ ਗਿਆ ਜਿਹੜੀ ਗੌਰਮੈਂਟ ਦੀਆਂ ਜੋਬਾਂ ਆ ਉਹਨਾਂ ਦੇ ਲਈ ਵੀ ਆਪਣੇ ਜਿਹੜੇ ਬ੍ਰੰਟਨ ਦੇ ਲੋਕ ਰਹਿ ਰਹੇ ਆ ਉਹਨਾਂ ਦੇ ਲਈ ਅਵੇਲੇਬਿਲਟੀ ਘੱਟ ਜੂਗੀ ਜਾਂ ਤੁਸੀਂ ਦੱਸ ਸਕਦੇ ਕਿ ਇਹ ਅਵੇਲੇਬਿਲਟੀ ਅਵੇਲੇਬਲ ਆ ਸਾਡੀ ਸਦਭਾਵਨਾ ਹੋਣੀ ਚਾਹੀਦੀ ਹੈ ਸਾਨੂੰ ਸਪੋਰਟ ਦੇਣੀ ਚਾਹੀਦੀ ਹੈਗੀ ਹੈ ਕਿ ਜੋ ਕਿਊਬੈਕ ਦੇ ਵਿੱਚ ਇਸ ਵੇਲੇ ਬਿੱਲ ਪਾਸ ਹੋਇਆ ਉਹ ਸਹੀ ਨਹੀਂ ਹੈ ਠੀਕ ਹੈ ਅਸੀਂ ਇਹ ਓਪੀਨੀਅਨ ਰੱਖਦੇ ਹਾਂ ਕਿ ਉਹ ਸਹੀ ਨਹੀਂ ਹੈਗਾ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਸੋ ਬ੍ਰੈਂਪਟਨ ਇਹਦੇ ਤੇ ਆਵਾਜ਼ ਉਠਾਏ ਪ੍ਰੋਵਿੰਸ਼ੀਅਲ ਲੈਵਲ ਤੇ ਗੱਲ ਕਰੇ ਕਿਊਬੈਕ ਦੇ ਨਾਲ ਪ੍ਰੋਵਿੰਸ਼ੀਅਲ ਕਿਊਬੈਕ ਦੀ ਪ੍ਰੋਵਿੰਸ਼ੀਅਲ ਸਰਕਾਰ ਨਾਲ ਗੱਲ ਕਰੇ ਫੈਡਰਲ ਸਰਕਾਰ ਦੇ ਨਾਲ ਇਹਦੇ ਬਾਰੇ ਗੱਲ ਕਰੇ ਇਹ ਸਾਰਾ ਕੁਝ ਜ਼ਰੂਰ ਹੋਣਾ ਚਾਹੀਦਾ ਹੈ ਮੁਹਿੰਮ ਜ਼ਰੂਰ ਚਲਾਉਣੀ ਚਾਹੀਦੀ ਹੈ ਲੇਕਿਨ ਜਿੱਥੇ ਤੱਕ ਐਡਵਰਟਾਈਜ਼ਮੈਂਟ ਦੇਣ ਦਾ ਸਵਾਲ ਹੈ ਸਰ ਮੈਨੂੰ ਤੁਸੀਂ ਸਾਡੇ ਕੋਈ ਕਾਲਰ ਅੱਜ ਮੈਨੂੰ ਕਾਲ ਕਰਕੇ ਦੱਸ ਸਕਦਾ ਹੈ ਕਿ ਕੋਈ ਇੱਥੇ ਕਿਸੇ ਨੂੰ ਪਤਾ ਲੱਗਦਾ ਹੈ ਕਿ ਬ੍ਰੈਂਪਟਨ ਦੇ ਵਿੱਚ ਕਦੋਂ ਨੌਕਰੀਆਂ ਨਿਕਲਦੀਆਂ ਬ੍ਰੈਂਪਟਨ ਸਿਟੀ ਆਫ ਬ੍ਰੈਂਪਟਨ ਕਦੋਂ ਹਾਇਰ ਕਰਦਾ ਹੈ ਸਿਟੀ ਆਫ ਬ੍ਰੈਂਪਟਨ ਜਿਹੜਾ ਆ ਇਹ ਪਤਾ ਲੱਗਦਾ ਹੈ ਕਿਸੇ ਨੂੰ ਸਰ ਮੇਰੀ ਗੱਲ ਕੋਈ ਮੈਨੂੰ ਕਾਲ ਕਰਕੇ ਦੱਸ ਦੇਵੇ ਕਿ ਜੀ ਸਾਡੇ ਸਾਨੂੰ ਪਤਾ ਲੱਗਾ ਜੀ ਕਿ ਸਿਟੀ ਆਫ ਬ੍ਰੈਂਪਟਨ ਕਦੋਂ ਕਿਹੜੇ ਕੰਟਰੈਕਟ ਦਿੰਦਾ ਹੈ ਕਦੋਂ ਕੋਈ ਟੈਂਡਰ ਖੋਲਦਾ ਹੈ ਕੋਈ ਸਿਟੀ ਆਫ ਬ੍ਰੈਂਪਟਨ ਦੀਆਂ ਕੋਈ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਿ ਨਹੀਂ ਪਹੁੰਚਦੀਆਂ ਅਸੀਂ ਇਹਨਾਂ ਨੂੰ ਇਹ ਗੱਲ ਬੜੀ ਵਾਰ ਕਹਿ ਚੁੱਕੇ ਹੈਗੇ ਆ ਕਿ ਕੋਈ ਤੁਹਾਡਾ ਇਵੈਂਟ ਹੁੰਦਾ ਸਿਟੀ ਆਫ ਬ੍ਰੈਂਪਟਨ ਦਾ ਕਿਊਬੈਕ ਦਾ ਮੀਡੀਆ ਥੋੜੀ ਆ ਕੇ ਕਵਰ ਕਰਦਾ ਸਾਡੇ ਤੁਹਾਡੇ ਰਿਪੋਰਟਰ ਜਾਂਦਾ ਹੈ ਸਾਡਾ ਕੈਮਰਾਮੈਨ ਜਾਂਦਾ ਇੱਥੇ ਮੈਂ ਆਪਣੀ ਗੱਲ ਵੀ ਜ਼ਰੂਰ ਵਿੱਚ ਕਰਨਾ ਚਾਹਾਂਗਾ ਇੱਥੇ ਕਿ ਸਾਡੇ ਰਿਪੋਰਟਰ ਜਾਂਦੇ ਆ ਸਾਡੇ ਕੈਮਰਾਮੈਨ ਜਾਂਦੇ ਆ ਤੁਹਾਨੂੰ ਅਸੀਂ ਇੱਥੇ ਸਿਟੀ ਆਫ ਬ੍ਰੈਂਪਟਨ ਦਾ ਹਰ ਇਵੈਂਟ ਹਰ ਖਬਰ ਤੁਹਾਡੀ ਇੱਥੇ ਕਵਰ ਕਰਦੇ ਹਾਂ ਅਸੀਂ ਸਾਡੀਆਂ ਅਖਬਾਰਾਂ ਦੇ ਵਿੱਚ ਉਹਦੀ ਕਵਰੇਜ ਆਉਂਦੀ ਹੈ ਸੋ ਜੇ ਸਾਡੀਆਂ ਅਖਬਾਰਾਂ ਦੇ ਵਿੱਚ ਜੇ ਐਥਨਿਕ ਮੀਡੀਆ ਸਾਡੀਆਂ ਅਖਬਾਰਾਂ ਦੇ ਵਿੱਚ ਉਹਦੀ ਕਵਰੇਜ ਆਉਂਦੀ ਹੈ ਤੁਹਾਡੀ ਅਸੀਂ ਰੇਡੀਓ ਤੇ ਤੁਹਾਨੂੰ ਇੰਟਰਵਿਊ ਦਿੰਦੇ ਹਾਂ ਰੇਡੀਓ ਤੇ ਤੁਹਾਡੀ ਗੱਲ ਕਰਦੇ ਹਾਂ ਅਸੀਂ ਟੀਵੀ ਪ੍ਰੋਗਰਾਮਸ ਦੇ ਵਿੱਚ ਤੁਹਾਨੂੰ ਹਾਈਲਾਈਟ ਕਰਦੇ ਹਾਂ ਅਸੀਂ ਤੁਹਾਡੀ ਸਾਰੀ ਕਵਰੇਜ ਕਰਦੇ ਹਾਂ ਤੇ ਜਦੋਂ ਅਸੀਂ ਤੁਹਾਡੇ ਸਿਟੀ ਆਫ ਬ੍ਰੈਂਪਟਨ ਦੇ ਉੱਤੇ ਅਸੀਂ ਇੰਨਾ ਖਰਚਾ ਕਰਦੇ ਹਾਂ ਤੁਹਾਡੀ ਸਾਰੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਤੇ ਤੁਸੀਂ ਕਿੰਨੀ ਐਡਵਰਟਾਈਜ਼ਮੈਂਟ ਦਿੰਦੇ ਹੋ और ओदे जरिए क्या लोगों नूं ये जानन दा हक नहीं है कि सिटी ऑफ ब्रैम्पटन जिहड़ा हैगा जी वो नौकरियां कित्थे दे रहा है, तुहाडी एडवरटाइजमेंट का बजट कित्थे जा रहा है। इस सवाल यह टाइम आ गया कि असी यह जिहड़ी डिस्क्रिमिनेशन साडे नाल भी हो रही है, यह डिस्क्रिमिनेशन दो तरह हो रही है क्योंकि लोग हुण साडे रेडियो प्रोग्राम सुन रहे ने, एथनिक मीडिया के जरिए सारी इन्फॉर्मेशन लै रहे हैं। सो जे लोग जिहड़े ने वह साडे प्रोग्राम सुन रहे ने इस वेले रेडियो के, जे लोग इस वेले साडे टीवी चैनल देख रहे ने एथनिक मीडिया के, ते असी कवरेज इन्हां दी सारी कर रहे हैं, तो इन्हां दा जिहड़ा बजट एडवरटाइजमेंट का वह किधर जा रहा, सिटी का एडवरटाइजमेंट बजट किधर जा रहा, यह हुण जवाब बोपा राय साहब तुसी असी तुहानू दोनों चीज़ों का देवांगे और यह असी इन्हां नू पुछ के दस देवांगे कि जी दसो जी तुसी कित्थे कर रहे हो, असी पहला भी इन्हां नू बड़ी बार पुछिया। सो तुसी बिल 21 के मुद्दे के उत्ते उन्हां दा सपोर्ट करो, सारा कुछ करो, लेकिन जे तुसी कहो जी असी उत्थे दे किन्ने क लोगों नू नाले उत्थों क्यूबैक तो इत्थे तुसी बुला लोगे नौकरियां दे दोगे, किन्ने क लोगों नू बुला लोगे, आखिरकार क्यूबैक तो एड्डी वड्डी प्रोविंस हैगी है, उत्थे आई थिंक क्यूबैक की सरकार दे नाल इहदे बारे गल होनी चाहीदी है। जुजार सिंह जी तुसी आउंदे रंगो हेड
ਜੁਦਵੀ ਜੀ ਤੇ ਸਮੇਂ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੁਦਵੀ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਇਰਾਨ ਦੀ ਗੱਲ ਕੀਤੀ ਸੀ ਤੇ ਤੁਸੀਂ ਉੱਤੇ ਅਨਾਲਿਸਿਸ ਪੇਸ਼ ਕਰਨਾ ਸੀ, ਸੋ ਮੈਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਸੀ। ਜੁਦਵੀ ਜੀ, ਜਿਹੜੀ ਅੰਤਰਰਾਸ਼ਟਰੀ ਡਿਪਲੋਮੇਸੀ ਆ ਉਹਦੀ ਜਿਹੜੀ ਸੱਚਾਈ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਹੜੀ ਜਿਹੜੀ ਰਿਐਲਿਟੀ ਹੁੰਦੀ ਆ ਉਹਦੀ, ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਪੈਸਾ ਜਮਾਂ ਫੌਜੀ ਤਾਕਤ ਇਕੁਅਲ ਟੂ ਦੁਨੀਆ ਤੇ ਕੰਟਰੋਲ। ਜਿਹਦੇ ਕੋਲ ਇਹ ਦੋ ਚੀਜ਼ਾਂ ਆ, ਜਿਹੜੀ ਸੱਚਾਈ ਆ ਉਹ ਦੁਨੀਆ ਤੇ ਕੰਟਰੋਲ ਕਰਦਾ ਤੇ ਕਾਗਜ਼ ਜ਼ਰੂਰ ਦੱਸੋ ਕੀ ਕਾਰਨ ਆ ਤੁਹਾਡਾ, ਜਿੱਦਾਂ ਜਿਹੜੀ 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 ਤੁਸੀਂ ਗੱਲ ਕਰਨੀ ਚਾਹੁੰਦੇ ਆ। ਸੋ ਜਿਹੜੀ ਤੁਸੀਂ ਮੈਨੂੰ ਦੱਸੋਗੇ ਕਿ ਇਰਾਨ ਦਾ ਕੀ ਕਸੂਰ ਆ, ਜਾਂ ਉਹਨੇ ਕਿੰਨੇ ਕੁ ਜਿਹੜੇ ਟੈਰੋਰਿਸਟ ਉਹ ਪੈਦਾ ਕੀਤੇ ਆ, ਜਾਂ ਸੀਰੀਆ ਦਾ ਕੀ ਕਸੂਰ ਸੀ, ਤੁਸੀਂ ਉਹਨਾਂ ਦੀ ਸਾਰੀ ਸਿਵਿਲਾਈਜੇਸ਼ਨ ਉਸ ਖਿੱਤੇ ਦੀ ਖਰਾਬ ਕਰਕੇ ਰੱਖਤੀ ਆ। ਜੁਦਵੀਰ ਜੀ, ਜਿਹੜੀ ਇੱਕ ਫੇਲਡ ਸਟੇਟ ਆ ਉਹ ਮੈਨੂੰ ਲੱਗਦਾ ਦੂਜੇ ਤੇ ਭਾਰ ਜ਼ਰੂਰ ਬਣਦੀ ਆ, ਜਿਸ ਤਰ੍ਹਾਂ ਸਾਡੇ ਜਦੋਂ ਸੀਰੀਆ ਫੇਲ ਹੋਇਆ ਤਾਂ ਕਿੰਨੇ ਰਿਫਿਊਜੀ ਆਏ, ਜਦੋਂ ਪੰਜਾਬ ਫੇਲ ਹੁੰਦਾ ਤਾਂ ਉੱਥੋਂ ਕਿੰਨੇ ਸਟੂਡੈਂਟ ਆਉਂਦੇ ਆ। ਕੱਲ ਵੀ ਤੁਸੀਂ ਇਮੀਗ੍ਰੇਸ਼ਨ ਦੀ ਜਾਂ ਵੀਜ਼ਾ ਦੀ ਗੱਲ ਕਰ ਰਹੇ ਸੀ, ਸੋ ਜਿਹੜਾ ਫਰਜ ਤਾਂ ਇਹ ਬਣਦਾ ਕਿ ਸਾਡੀ ਜਿਹੜੀ ਜਿਹੜੀ ਸਾਰੀ ਮਨੁੱਖਤਾ ਦਾ ਜ਼ੋਰ ਇਸ ਗੱਲ ਤੇ ਲੱਗਣਾ ਚਾਹੀਦਾ, ਚਾਹੇ ਉਹ ਕਿਊਬਕ ਵੀ ਹੋਵੇ, ਕਿ ਜਿਹੜੀ ਜਿੱਥੇ ਵੀ ਪਾਪੂਲੇਸ਼ਨ ਆ ਉਹ ਉੱਥੇ ਹੀ ਸੈੱਟ ਹੋਵੇ ਤਾਂ ਜੋ ਦੂਜਿਆਂ ਤੇ ਭਾਰ ਨਾ ਬਣੇ। ਸੋ ਜਦੋਂ ਵੀ ਜਿਹੜਾ ਇਹ ਦੂਜੀਆਂ ਸਟੇਟਾਂ ਨੂੰ ਫੇਲ ਕਰਨਾ ਅਤੇ ਫਿਰ ਦੂਜਿਆਂ ਤੇ ਭਾਰ ਬਣਾਉਣਾ, ਤੁਸੀਂ ਨੀ ਸਮਝਦੇ ਕਿ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਹੱਲ ਇਸ ਤਰ੍ਹਾਂ ਨਿਕਲ ਸਕਦਾ ਜੇ ਅਸੀਂ ਉਹ ਜਿਹੜੀਆਂ ਸਟੇਟਾਂ ਉਹਨਾਂ ਨੂੰ ਨਾ ਫੇਲ ਕਰੀਏ ਜਾਂ ਉਹਨਾਂ ਨੂੰ ਉੱਪਰ ਉੱਠਣ ਵਿੱਚ ਮਦਦ ਕਰੀਏ ਜੀ? ਥੈਂਕ ਯੂ ਜੀ।
ਥੈਂਕ ਯੂ ਜੁਜਾਰ ਸਿੰਘ ਜੀ। ਐਜ਼ ਯੂਜੁਅਲ ਤੁਸੀਂ ਹਮੇਸ਼ਾ ਹੀ ਬੜੇ ਇੰਪੋਰਟੈਂਟ ਪੁਆਇੰਟਸ ਹਾਈਲਾਈਟ ਕਰਦੇ ਹੋ। ਸਾਡੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਕੁਇਕਲੀ ਪਹਿਲਾਂ ਤਾਂ ਇਹਦੀ ਹਲਕੀ ਜੀ ਬੈਕਗ੍ਰਾਉਂਡ ਜ਼ਰੂਰ ਦੇ ਦਵਾਂ ਕਿ ਜਿਹੜਾ ਕਰੰਟ ਕਨਫਲਿਕਟ ਹੈ ਇਹ ਕਿੱਥੋਂ ਜਿਹੜਾ ਇਹ ਰਾਈਜ਼ ਹੋਇਆ, ਕਿਉਂ ਅਚਾਨਕ ਇਰਾਨ ਔਰ ਅਮਰੀਕਾ ਜਿਹੜਾ ਹੈ ਇਹ ਦੁਨੀਆ ਭਰ ਦੇ ਰਡਾਰ ਦੇ ਉੱਤੇ ਆ ਗਿਆ। ਔਰ ਮੈਂ ਅੱਜ ਹੈਡਲਾਈਨਸ ਦੇ ਵਿੱਚ ਵੀ ਜਿਸ ਤਰ੍ਹਾਂ ਗੱਲ ਕੀਤੀ ਸੀਗੀ ਕਿ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਸਾਊਦੀ ਅਰੇਬੀਆ, UAE, ਅਫਗਾਨਿਸਤਾਨ ਔਰ ਹੁਣ ਇੰਡੀਆ, ਮਤਲਬ ਇੰਟਰਨੈਸ਼ਨਲ ਲੈਵਲ ਤੇ ਉਹ ਇੱਕ ਕੋਲੇਸ਼ਨ ਤਿਆਰ ਕਰ ਰਹੇ ਨੇ ਇਰਾਨ ਦੇ ਖਿਲਾਫ, ਕਿੱਥੋਂ ਹੋਇਆ ਕਿੱਥੋਂ ਹੈਗਾ ਜੀ, ਵਾਈ ਡਿਡ ਦ ਟੈਂਸ਼ਨ ਐਸਕਲੇਟ, ਕੀ ਹੋਇਆ ਸਾਰਾ ਕੁਝ। ਉਹ ਛੋਟੀ ਤੁਸੀਂ ਜੇ ਵਰਲਡ ਵਾਰ 1, ਵਰਲਡ ਵਾਰ 2 ਇਹ ਵੀ ਦੇਖ ਲਓ ਤੇ ਛੋਟੀ ਛੋਟੀ ਗੱਲਾਂ ਦੇ ਕਾਰਨ ਵਰਲਡ ਵਾਰ ਤੱਕ ਲੱਗ ਗਈਆਂ ਸੀਗੀਆਂ। ਅੱਛਾ ਹੁਣ ਇਹ ਹੋਇਆ ਕੀ ਹੈਗਾ ਹੈ ਕਿ ਇੱਕ US ਦਾ ਜਿਹੜਾ ਇੱਕ ਡਰੋਨ ਸੀਗਾ RQ-4 ਗਲੋਬਲ ਹੌਕ ਨੂੰ ਉਹ ਕਹਿੰਦੇ ਹੈਗੇ ਆ, ਉਹਨਾਂ ਦਾ ਕਹਿਣਾ ਹੈਗਾ ਹੈ ਕਿ ਜੀ ਉਹ ਇਰਾਨ ਦੇ ਵਿੱਚ, ਇਰਾਨ ਦੀ ਏਅਰ ਸਪੇਸ ਦੇ ਵਿੱਚ, ਇਰਾਨ ਦਾ ਕਹਿਣਾ ਹੈ ਕਿ ਗਲਤ ਤਰੀਕੇ ਦੇ ਨਾਲ ਇਹ ਐਂਟਰ ਕਰ ਗਿਆ ਸੀਗਾ ਔਰ ਇਰਾਨ ਨੇ ਉਹਨੂੰ ਮਾਰ ਗਿਰਾਇਆ। ਅੱਛਾ ਹੁਣ ਜਿਹੜਾ ਅਮਰੀਕਾ ਦਾ ਕਹਿਣਾ ਹੈ ਕਿ ਉਹ ਕਹਿੰਦੇ ਕਿ ਨਹੀਂ ਜੀ ਨਹੀਂ ਇਹ ਸਰਾਸਰ ਗਲਤ ਹੈਗਾ। ਅੱਛਾ ਇਹ ਪਹਿਲਾਂ ਤਾਂ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਅਮਰੀਕਾ ਦਾ ਇਹ ਡਰੋਨ ਹੈਗਾ RQ-4 ਗਲੋਬਲ ਹੌਕ, ਇਹ ਬਹੁਤ ਹੀ ਸੋਫਿਸਟੀਕੇਟਡ ਡਿਵਾਈਸ ਹੈ, ਇੰਟੈਲੀਜੈਂਸ ਗੈਦਰਿੰਗ ਦਾ ਡਿਵਾਈਸ ਹੈ ਕਿ ਇੰਟੈਲੀਜੈਂਸ ਇਕੱਠੀ ਕਰਦਾ ਹੈ ਔਰ 60,000 ਫੀਟ ਦੇ ਉੱਤੇ ਵੀ, ਇੰਨੇ ਹਾਇਰ ਐਲਟੀਟਿਊਡ ਦੇ ਉੱਤੇ ਜਦੋਂ ਕਿ ਜਿੱਥੇ ਕਿ ਫਾਈਟਰ ਜੈਟਸ ਫਲਾਈ ਕਰਦੇ ਨੇ ਇਹ ਇੰਨੀ ਹਾਈਟ 'ਤੇ ਫਲਾਈ ਕਰਦੇ ਵੀ ਬੜੀ ਸਾਰੀ ਇੰਟੈਲੀਜੈਂਸ ਜਿਹੜੀ ਹੈ ਇਹ ਗੈਦਰ ਕਰ ਸਕਦਾ ਹੈ। ਅਲੱਗ ਅਲੱਗ ਇਹਦਾ ਅਨੁਮਾਨ ਹੈ ਕਿ ਕਿੰਨੇ ਕੁ ਦਾ ਬਣਿਆ, 150 million ਦਾ ਕੋਈ ਕਹਿੰਦਾ, ਕੋਈ ਕਿੰਨੇ ਦਾ ਕਹਿੰਦਾ, ਚਲੋ ਐਵਰੇਜ ਲਗਾ ਲਓ ਕਿ ਤਕਰੀਬਨ 150 million ਦਾ ਇਹ ਉਹਨਾਂ ਦਾ ਸੀ। ਹੁਣ ਇਹਨੂੰ ਇਰਾਨ ਨੇ ਮਾਰ ਗਿਰਾਇਆ, ਇਰਾਨ ਨੇ ਆਪਣਾ ਜਿਹੜਾ ਉਹਨਾਂ ਦਾ ਸਟੇਟ ਟੈਲੀਵਿਜ਼ਨ ਹੈ ਉਹਦੇ ਉੱਤੇ ਬ੍ਰੌਡਕਾਸਟ ਕੀਤਾ ਕਿ ਅਸੀਂ ਅਮਰੀਕੀ ਸਪਾਈ ਡਰੋਨ ਜਿਹੜਾ ਅਸੀਂ ਮਾਰ ਗਿਰਾਇਆ ਔਰ ਉਹਨਾਂ ਦਾ ਉਹਨਾਂ ਦੇ ਇਹਦੇ ਕਾਰਨ ਕੀ ਹੈ ਕਿ ਅਮਰੀਕਾ, ਜ਼ਾਹਿਰ ਜੀ ਗੱਲ ਆ ਅਮਰੀਕਾ ਉੱਥੇ ਕਾਫੀ ਦਿੱਕਤ, ਕਾਫੀ ਅਮਰੀਕਾ ਇਹਦੇ ਨਾਲ ਨਾਰਾਜ਼ ਹੋ ਗਿਆ। ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਮਰੀਕਾ ਇਜ਼ ਦ ਮੋਸਟ, ਤੁਸੀਂ ਉਹਨਾਂ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਹੀ ਆ, ਪੈਸਾ ਵੀ ਸਭ ਤੋਂ ਜ਼ਿਆਦਾ ਅਮਰੀਕਾ ਕੋਲ ਹੈ, ਇਕਨੋਮਿਕ ਤਾਕਤ ਵੀ ਸਭ ਤੋਂ ਜ਼ਿਆਦਾ ਹੈ ਔਰ ਮਿਲਟਰੀ ਪਾਵਰ ਵੀ ਸਭ ਤੋਂ ਜ਼ਿਆਦਾ ਹੈ। ਲੇਕਿਨ ਇਰਾਨ ਨੂੰ ਵੀ ਘੱਟ ਨਹੀਂ ਆਖਿਆ ਜਾ ਸਕਦਾ, ਇਰਾਨ ਕੋਲ ਵੀ ਬੜੀ ਜ਼ਬਰਦਸਤ ਮਿਲਟਰੀ ਪਾਵਰ ਹੈ, ਤਕਰੀਬਨ 7 ਲੱਖ ਦੇ ਆਸ ਪਾਸ ਉਹਦੇ ਕੋਲ ਮਿਲਟਰੀ ਫੋਰਸ ਹੈ 7 ਲੱਖ। ਔਰ ਇਸ ਰਿਪੋਰਟ ਦੇ ਮੁਤਾਬਿਕ ਇਹ ਵੀ ਕਿਹਾ ਜਾਂਦਾ ਹੈਗਾ ਕਿ ਇਰਾਨ ਕੋਲ ਵੀ ਇਸ ਵੇਲੇ ਨਾ ਸਿਰਫ ਮਿਲਟਰੀ ਪਾਵਰ ਚੰਗੀ ਹੈ, ਏਅਰ ਫੋਰਸ ਜਾਂ ਬਾਕੀ ਫੋਰਸਿਸ ਵੀ ਉਹਨਾਂ ਦੀਆਂ ਨੇਵਲ ਫੋਰਸਿਸ ਵੀ ਠੀਕ ਠਾਕ ਹੈਗੀਆਂ ਨੇ। ਨੋ ਡਾਊਟ ਅਮਰੀਕਾ ਦਾ ਮੁਕਾਬਲਾ ਜਿਹੜਾ ਉਹ ਨਹੀਂ ਕਰ ਸਕਦੀਆਂ ਜੇ ਅੱਜ ਉਹ ਹੁੰਦੀ ਹੈ ਲੜਾਈ। ਅੱਜ ਦਾ ਨਾਲ ਵੀ ਤੁਹਾਨੂੰ ਤਾਜ਼ਾ ਖਬਰਾਂ ਵੀ ਨਾਲ ਦੀ ਨਾਲ ਜੋੜਦੇ ਚਲੇ ਜਾਵਾਂ। ਅੱਜ ਫਰਾਂਸ ਨੇ ਵੀ ਕਿਹਾ ਹੈਗਾ ਕਿ ਅਮਰੀਕਾ ਇਰਾਨ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹੀ ਨਹੀਂ ਹੈ। ਮਤਲਬ ਕਿ ਅਮਰੀਕਾ ਜਿਹੜਾ ਉਹ ਕਹਿੰਦੇ ਜੀ ਲੱਗਦਾ ਕਿ ਇੰਟਰਸਟਿਡ ਹੀ ਨਹੀਂ ਹੈ, ਉਹ ਸ਼ਾਇਦ ਗੱਲ ਨੂੰ ਹੋਰ ਵਧਾਉਣਾ ਹੀ ਚਾਹੁੰਦਾ ਹੈ। ਠੀਕ ਹੈ, ਸੋ ਕਿਆ ਇਰਾਨ ਇਹਦਾ ਜਿਹੜਾ ਐਂਟੀ ਕੋਲੇਸ਼ਨ, ਐਂਟੀ ਇਰਾਨ ਕੋਲੇਸ਼ਨ ਅਮਰੀਕਾ ਤਿਆਰ ਕਰ ਰਿਹਾ, ਟਰੰਪ ਐਡਮਿਨਿਸਟ੍ਰੇਸ਼ਨ ਤਿਆਰ ਕਰ ਰਹੀ ਹੈ, ਫਰਾਂਸ ਨੇ ਅੱਜ ਕਿਹਾ ਹੈ ਕਿ ਨਹੀਂ, ਮੋਸਟ ਲਾਈਕਲੀ ਉਹ ਇਹਦਾ ਹਿੱਸਾ ਜਿਹੜੇ ਨੇ ਉਹ ਨਹੀਂ ਬਣਨਗੇ। ਹੁਣ ਇੱਕ ਐਲੀਗੇਸ਼ਨ, ਮੈਂ ਇਹਨੂੰ ਵਰਡ ਨੂੰ ਹਜੇ ਵੀ ਐਲੀਗੇਸ਼ਨ ਕਹਾਂਗਾ, ਕਿਉਂਕਿ ਜੇ ਮੈਂ ਕਹਿ ਦੇਵਾਂਗਾ ਕਿ ਸੱਚੀ ਇਰਾਨ ਨਿਊਕਲੀਅਰ ਹਥਿਆਰ ਬਣਾ ਰਿਹਾ ਜਾਂ ਬਣ, ਤਾਂ ਫਿਰ ਉਹ ਇੱਕ ਪਾਸੇ ਦੀ ਗੱਲ ਹੋ ਜਾਏਗੀ। ਇੱਕ ਐਲੀਗੇਸ਼ਨ ਅਮਰੀਕਾ ਵੱਲੋਂ ਹਮੇਸ਼ਾ ਹੀ ਲਗਾਈ ਗਈ ਹੈ ਕਿ ਇਰਾਨ ਬੜੀ ਤੇਜ਼ੀ ਦੇ ਨਾਲ ਆਪਣੇ ਨਿਊਕਲੀਅਰ ਜਿਹੜੇ ਵੈਪਨਸ ਨੇ ਉਹ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਇਹਦੇ ਕਾਰਨ ਅਸੀਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਗਾ ਰਹੇ ਹੈਗੇ ਹਾਂ। ਡੋਨਲਡ ਟਰੰਪ ਨੇ ਆਉਂਦੇ ਹੀ ਇਰਾਨ ਦੇ ਨਾਲ ਜੋ ਡੀਲ ਬਰਾਕ ਓਬਾਮਾ ਨੇ ਕੀਤੀ ਸੀਗੀ ਉਹ ਡੋਨਲਡ ਟਰੰਪ ਨੇ ਆਉਂਦੇ ਹੀ ਤੋੜ ਦਿੱਤੀ। ਔਰ ਦੂਸਰੀ ਗੱਲ ਜੀ ਮੈਂ ਕਲੀਅਰ ਕਰ ਦਵਾਂ ਕਿ ਚਾਹੇ ਇਰਾਨ ਦੇ ਨਾਲ ਨਿਊਕਲੀਅਰ ਵੈਪਨਸ ਦੇ ਐਲੀਗੇਸ਼ਨ ਹੋਣ, ਚਾਹੇ ਇਰਾਕ ਦੇ ਉੱਤੇ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਦੀ ਐਲੀਗੇਸ਼ਨ, ਉਹ ਤਾਂ ਐਲੀਗੇਸ਼ਨ ਉਹ ਤਾਂ ਝੂਠੀ ਸੀਗੀ, ਉੱਥੇ ਕੋਈ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਤਾਂ ਮਿਲੇ ਨਹੀਂ, ਚਾਹੇ ਸੀਰੀਆ ਦੇ ਵਿੱਚ ਬਸ਼ਰ ਅਲ ਅਸਾਦ ਦੀ ਸਰਕਾਰ ਨੂੰ ਗਿਰਾਉਣਾ ਹੋਵੇ, ਇਹ ਸਾਰਾ ਕੁਝ ਜਿਹੜਾ ਅਮਰੀਕਾ ਆਪਣੀ ਮਰਜ਼ੀ ਦੇ ਨਾਲ ਪਲਾਨ ਕਰਦਾ ਹੈ। ਜੇ ਵਾਕਈ ਹੀ ਅਮਰੀਕਾ ਨੇ ਕੁਝ ਕਰਨਾ ਹੋਵੇ, ਇੱਕ ਜਮਾਲ ਖਗੋਸ਼ੀ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ, ਹੁਣ ਦੂਸਰੀ ਤਰਫ ਸਾਊਦੀ ਅਰੇਬੀਆ ਜਿਹੜਾ ਉਹ ਬੜੇ ਵੱਡੇ ਪੈਮਾਨੇ ਤੇ ਹਥਿਆਰ ਖਰੀਦਦਾ ਅਮਰੀਕਾ ਤੋਂ, ਵਪਾਰਕ ਰਿਸ਼ਤੇ ਨੇ ਵੀ ਹੈਗੇ ਨੇ ਸਾਊਦੀ ਅਰੇਬੀਆ ਔਰ ਅਮਰੀਕਾ ਦੇ, ਅਮਰੀਕਾ ਆਪਣਾ ਇੰਟਰਸਟ ਦੇਖਦਾ। ਉਹ ਕਹਿੰਦਾ ਜੀ ਚਲੋ ਪੱਤਰਕਾਰ ਦਾ ਕਤਲ ਹੋ ਗਿਆ, ਹਾਲਾਂਕਿ ਉਹ ਵਾਸ਼ਿੰਗਟਨ ਪੋਸਟ ਵਾਸਤੇ ਲਿਖਦਾ ਸੀਗਾ, ਅਮਰੀਕਾ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਉਹਦੇ ਬਾਰੇ ਕਰਦਾ, ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਹਦੀ ਮੰਗ ਕਰਦੇ ਰਹੇ ਨੇ, ਲੇਕਿਨ ਅਮਰੀਕਾ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਆਪਣੇ ਇੰਟਰਸਟ ਜਿਹੜੇ ਨੇ ਉਹ ਅੱਜ ਅਸੀਂ ਦੇਖਣੇ ਨੇ। ਸੋ ਚਾਹੇ ਸੀਰੀਆ ਚਾਹੇ ਇਰਾਕ ਹੈ, ਔਰ ਚਾਹੇ ਜੇ ਹੁਣ ਇਰਾਨ ਦੇ ਨਾਲ ਲੜਾਈ ਲੱਗੇਗੀ ਕਿ ਨਹੀਂ ਲੱਗੇਗੀ ਪਤਾ ਨਹੀਂ, ਫਿਲਹਾਲ ਤੇ ਚਾਂਸਿਸ ਥੋੜੇ ਘੱਟ ਲੱਗ ਰਹੇ ਨੇ, ਲੇਕਿਨ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਰੀ ਜਗ੍ਹਾ ਅਮਰੀਕਾ ਨੇ ਆਪਣੀ ਗਲਤ ਪਾਲਿਸੀਆਂ ਦੇ ਕਾਰਨ ਨੁਕਸਾਨ ਇਰਾਕ 'ਚ ਹੋਇਆ, ਨੁਕਸਾਨ ਸੀਰੀਆ 'ਚ ਹੋਇਆ, ਸਾਰਾ ਮਿਡਲ ਈਸਟ ਹੀ ਇਸ ਵੇਲੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਹਾਲਾਤ ਖਰਾਬ ਨੇ। ਸੋ ਜੇ ਇਰਾਨ ਦੇ ਨਾਲ ਇਹ ਲੜਾਈ ਹੁੰਦੀ ਹੈ ਤਾਂ ਇਹਦਾ ਵੱਡਾ ਨੁਕਸਾਨ ਹੋ ਸਕਦਾ ਹੈ। ਨਰਿੰਦਰ ਜੀ ਤੁਸੀਂ ਆਉਂਦੇ ਰਹੋ ਜੀ।
ਸਤਿ ਸ਼੍ਰੀ ਅਕਾਲ ਜੀ। ਜਦੋਂ ਜੀ ਆਪਣੇ ਪਾਕਿਸਤਾਨ ਦੀ ਟੀਮ ਬਾਰੇ ਕਿਹਾ ਜਾਂਦਾ ਵੀ ਅਨਪ੍ਰਡਿਕਟੇਬਲ ਆ, ਮੇਰਾ ਸਵਾਲ ਤੁਹਾਨੂੰ ਇਹ ਕਿ ਅਨਪ੍ਰਡਿਕਟੇਬਲ ਹੋਣਾ ਵਧੀਆ ਗੱਲ ਹੈ ਜਾਂ ਮਤਲਬ ਮਾੜੀ ਗੱਲ ਹੈ, ਕਿਉਂਕਿ ਏਦਾਂ ਦਾ ਪੁਰਾਣਾ ਇਤਿਹਾਸ ਹੋ ਗਿਆ, ਏਦਾਂ ਦੇ ਤਗੜੇ ਤਗੜੇ ਖਿਡਾਰੀ ਜੇ ਰਹੇ ਹੋਣ ਟੀਮ ਚ ਤੇ ਅੱਜ ਉਹ ਅਨਪ੍ਰਡਿਕਟੇਬਲ ਹੋ ਜਾਏ ਤਾਂ ਤੁਹਾਡਾ ਜਿਹੜਾ ਕੀ ਆ ਨੰਬਰ 2 ਤੇ ਜਿਹੜਾ ਆਪਣੇ ਮੁਸਲਮਾਨ ਮੁੰਡਾ ਕੁੱਟ ਕੁੱਟ ਕੇ ਮਾਰਤਾ ਜਲਦੀ ਜੀ, ਮੈਂ ਬੀਬੀ ਸੇ ਸਵਾਲ ਪੜ੍ਹਦਾ ਸੀ, ਉਹ ਵਿਆਹ ਵੀ ਥੋੜੇ ਚਿਰ ਹੋਇਆ ਸੀ ਤੇ ਹੁਣ ਸ਼ਾਇਦ ਉਹਦੇ ਵਾਈਫ ਲੈ ਕੇ ਸਿਰ ਪੂਨੇ ਕੰਮ ਕਰਦੇ ਕਿੱਦਾਂ ਲੈ ਕੇ ਜਾਂਦਾ ਸੀ ਤਾਂ ਉਹ ਮਤਲਬ ਕੁੱਟ ਕੁੱਟ ਕੇ ਮਾਰਤਾ ਤੇ ਮਤਲਬ ਉਹ ਕਹਿੰਦੇ ਜੀ ਜੈ ਸੀ ਆਰਾਮ ਕਹਿ, ਜਦੋਂ ਜੀ ਜੈ ਸੀ ਆਰਾਮ ਕਹਿਣਾ ਤਾਂ ਇੰਡੀਆ ਭਰਿਆ ਪਿਆ ਕਹਿਣ ਵਾਲਿਆਂ ਦਾ, ਜੇ ਇੱਕ ਹੋਰ ਵਿੱਚ ਜੋੜ ਲਓਗੇ ਤਾਂ ਉਹਦੇ ਨਾਲ ਕੀ ਆਰਾਮ ਚੰਦਰ ਜ਼ਿਆਦਾ ਖੁਸ਼ ਹੋਜੂਗਾ, ਤੁਸੀਂ ਵੀ ਮੇਰਾ ਕੁਛ ਦੱਸੋ। ਥੈਂਕ ਯੂ
ਜੀ। ਜਿਹੜਾ ਅਨਪ੍ਰਡਿਕਟੇਬਲ ਹੋਣਾ ਜੀ ਉਹ ਗਲਤ ਗੱਲ ਹੈ, ਯੂ ਹੈਵ ਟੂ ਹੈਵ ਕੰਸਿਸਟੈਂਸੀ। ਜੇ ਤੁਸੀਂ ਵਰਲਡ ਕੱਪ ਜਿੱਤਣਾ ਹੈ ਤੇ ਤੁਹਾਡੇ ਲਈ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ। ਜੇ ਵੈਸਟ ਇੰਡੀਜ਼ ਦੇ ਬਾਰੇ ਜਾਂ ਪਾਕਿਸਤਾਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਅਨਪ੍ਰਡਿਕਟੇਬਲ ਹੈ, ਸੋ ਮੇਰੀ ਨਿਗਾਹ ਦੇ ਵਿੱਚ ਅਨਪ੍ਰਡਿਕਟੇਬਲ ਹੋਣਾ ਕੋਈ ਤੁਹਾਡੀ ਕਾਮਯਾਬੀ ਨਹੀਂ ਹੈਗੀ। ਠੀਕ ਹੈ ਤੁਸੀਂ ਕੋਈ ਅਪਸੈਟ ਕਰ ਦੋਗੇ ਕਿਸੇ, ਹੁਣ ਜੋ ਪਾਕਿਸਤਾਨ ਨੇ ਕਰ ਵੀ ਦਿੱਤਾ, ਪਾਕਿਸਤਾਨ ਨੇ ਇੰਗਲੈਂਡ ਦੀ ਟੀਮ ਜਿਹੜੀ ਕਿ ਹੌਟ ਫੇਵਰੇਟ ਸੀਗੀ, ਪਾਕਿਸਤਾਨ ਨੇ ਇੰਗਲੈਂਡ ਨੂੰ ਇੰਗਲੈਂਡ ਦੇ ਘਰ ਦੇ ਵਿੱਚ ਹਰਾ ਦਿੱਤਾ, ਤੇ ਠੀਕ ਹੈ ਜਿਹੜੀ ਟੀਮ ਕਿਸੇ ਤੋਂ ਨਹੀਂ ਹਾਰੀ, ਹਜੇ ਤੱਕ ਨਿਊਜ਼ੀਲੈਂਡ ਦੀ ਟੀਮ ਕਿਸੇ ਤੋਂ ਨਹੀਂ ਹਾਰੀ, ਹੋ ਸਕਦਾ ਹੈ ਕਿ ਅੱਜ ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਵੀ ਹਰਾ ਦੇਵੇ। ਠੀਕ ਹੈ, ਲੇਕਿਨ ਅਨਪ੍ਰਡਿਕਟੇਬਲ ਹੋਣਾ ਕੋਈ ਚੰਗੀ ਗੱਲ ਨਹੀਂ ਹੈ, ਕੰਸਿਸਟੈਂਟ ਹੋਣਾ ਪਏਗਾ। ਵਰਲਡ ਕੱਪ ਉਹ ਟੀਮ ਜਿੱਤੇਗੀ ਜਿਹੜੀ ਕੰਸਿਸਟੈਂਟ ਹੋਏਗੀ, ਔਰ ਖਾਸ ਕਰ ਤੁਹਾਨੂੰ ਸੈਮੀਫਾਈਨਲ ਔਰ ਫਾਈਨਲ ਜਿਹੜੇ ਨੇ ਦੋਨੋਂ ਦੋ ਲਗਾਤਾਰ ਮੈਚ ਜਿਹੜੇ ਬੜੇ ਮੁਕਾਬਲੇ ਜਿੱਤਣੇ ਪੈਣਗੇ, ਤੁਸੀਂ ਅਨਪ੍ਰਡਿਕਟੇਬਲ ਹੋ, ਪਤਾ ਹੀ ਨਾ ਹੋਵੇ ਕਿ ਜੀ ਸੈਮੀਫਾਈਨਲ ਜਿੱਤਣਾ ਕਿ ਨਹੀਂ ਜਿੱਤਣਾ, ਫਾਈਨਲ ਜਿੱਤਣਾ ਕਿ ਨਹੀਂ ਜਿੱਤਣਾ, ਜਿੱਤ ਵੀ ਸਕਦੇ ਹੋ, ਐਸਾ ਨਹੀਂ ਕਿ ਜਿੱਤ ਵੀ ਜਿੱਤ ਨਹੀਂ ਸਕਦੇ, ਲੇਕਿਨ ਯੂ ਹੈਵ ਟੂ ਬੀ ਕੰਸਿਸਟੈਂਟ। ਜਿਨ੍ਹਾਂ ਟੀਮਾਂ ਨੇ ਵੀ ਇੰਡੀਆ ਨੇ ਜਦੋਂ ਵਰਲਡ ਕੱਪ ਜਿੱਤਿਆ ਸੀਗਾ ਜਾਂ ਆਸਟ੍ਰੇਲੀਆ ਨੇ ਜਦੋਂ ਵਰਲਡ ਕੱਪ ਜਿੱਤੇ ਨੇ, ਤੇ ਹਾਰਡਲੀ ਕੋਈ ਇੱਕ ਅੱਧਾ ਮੈਚ ਹਾਰਦੇ ਨੇ, ਵਰਨਾ ਸਾਰੇ ਮੈਚ ਜਿੱਤੇ ਚਲੇ ਜਾਂਦੇ ਨੇ। ਸੋ ਜਿਹੜੀ ਟੀਮ ਲਗਾਤਾਰ ਮੈਚ, ਤੁਸੀਂ 2015 ਦਾ ਰਿਕਾਰਡ ਦੇਖ ਲਓ, 2011 ਦਾ ਰਿਕਾਰਡ ਦੇਖ ਲਓ, 2007 ਦਾ ਰਿਕਾਰਡ ਦੇਖ ਲਓ, 2003 ਦਾ ਰਿਕਾਰਡ ਦੇਖ ਲਓ, 2003, 2007, 2011 ਔਰ 2015, ਇਸ ਸਦੀ ਦੇ ਵਿੱਚ ਜਿਹੜੇ ਵੀ ਵਰਲਡ ਕੱਪ ਹੋਏ ਨੇ। ਹਾਂ ਮੈਨੂੰ ਯਾਦ ਹੈ ਕਿ 1992 ਦੇ ਵਿੱਚ ਪਾਕਿਸਤਾਨ ਹਾਰਦਾ ਹਾਰਦਾ, ਪਾਕਿਸਤਾਨ ਹਾਰ ਰਿਹਾ ਸੀ, ਹਾਰਦਾ ਹਾਰਦਾ ਮੈਚ ਜਿੱਤ ਗਿਆ। ਇੰਡੀਆ 83 ਦੇ ਵਿੱਚ इस सदी दे विच जे तुसी जितना चाहते हैगे हो तो मेरे ख्याल नाल यू हैव टू बी कंसिस्टेंट। दूसरी तुसी जिहड़ी गल कीती है सर, मैं तो उहदे ते बस इन्ना ही कमेंट कर सकदा है कि वेरी अनफॉर्चुनेट कि अज दे दौर दे विच भी तुसी किसे नूं कहिंदे हो कि बोलो जय सी आराम, मतलब कि और उहनूं फिर तुसी मारदे हैगे हो। वैसे एलीगेशन सीगे कि उहनां ने शायद मोटरसाइकिल चोरी कीता। आई थिंक जिहड़ी इह मोबोक्रेसी है, डेमोक्रेसी दे विच मोबोक्रेसी दी कोई जगह नहीं है, और एटलीस्ट असीं इहनां सिविलाइज कंट्रीज दे विच आके जरूर अपने आप नूं इह ट्रेन करिए, ग्रूम करिए कि असीं जे कोई साडे धर्म दे बारे भी कुछ कहिंदा है, कोई साडे खिलाफ कोई गल कहिंदा हैगा, ते असीं कानून नूं अपना काम जिहड़ा करन दईए, कानून नूं अपने हाथ दे विच ना लईए। अगली कॉल वाल वधदे हां जी। हां जी सुखी साहब तुसीं आउंदे रहो, और इहदे बारे ना गल थोड़ी जिही अगे चल के मैं जरूर करांगा कि क्योंकि जिहड़े लोग इह गल करदे ने कि अज बहुत ज्यादा जिहड़ी ट्रबल आ उह धर्म दे कारण ही है, चलो मैं इह तां नहीं कहांगा धर्म दे कारण बहुत ज्यादा ट्रबल हैगी है, क्योंकि दुनिया भर दे विच उह कहिंदे जी जे धर्म ना होवे ना तां बड़े सारे अज दुनिया भर दे विच प्रॉब्लम्स खत्म हो जाण, क्योंकि लेकिन मैं इन्नी गल जरूर कहांगा कि धर्म दे नाम दे उत्ते या धर्म की रोंग इंटरप्रिटेशन करके, धर्म के नाम लैके और धर्म की रोंग इंटरप्रिटेशन करके जे एक रीजन लभना हो कि दुनिया के सब तो ज्यादा ट्रबल किहदे कारण है, होर बड़िया सारिया ट्रबल्स है, चाहे वह गरीबी हैगी है, पानी पीने की समस्या हैगी है, ड्रग्स हैगी है, क्लाइमेट चेंज है, बहुत सारिया ट्रबल्स ने। पर जे मैं वैसे एक गल कहनी हो सकता मैं रोंग होव, बट मेरे ख्याल के जे मैं एक बहुत वही ट्रबल कहनी हो, आई थिंक वन ऑफ द बिगेस्ट ट्रबल इज के धर्म की रोंग इंटरप्रिटेशन, जिन्हें लोगों मेरे ख्याल दे नाल शायद ही होर किसी चीज़ दे नाल इन्ना वड्डा नुकसान होया होवे, जिन्नी आ धर्म दे नां दे उत्ते एक दूसरे नूं मारना, धर्म दी जिहड़ी सियासत करके एक दूसरे नूं खराब करना। इंडिया दे विच, श्रीलंका दे विच इतिहास भरिया पिया, और ये जिहड़े आइडेंटिटी इशूज दे नाल जो असीं एक दूसरे नूं करदे हां, और कल्ला धर्म नहीं, जब मैं आइडेंटिटी की गल करदा फिर कुछ भी हो सकता है, असीं लैंग्वेज दे नां दे एक दूसरे नूं मारदे हां, असीं जात पात दे नां दे उत्ते एक दूसरे नूं मारदे हां, सो कोई भी आइडेंटिटी दे नां दे उत्ते एक दूसरे नूं जिहड़ा मारना, इस तों वड्डा नुकसान मेरा नहीं ख्याल के इंसानियत दा होर किसी भी कारण होया होवे, जे तुहाडी निगाह च कोई है, ईवन ड्रग्स तों भी वड्डा नुकसान है, क्लाइमेट चेंज तों भी वड्डा नुकसान है, बड़े बड़े देयर हैव बीन मेनी नैचुरल कैलमिटीज, तुसीं कोई भी वड्डी तों वड्डी नैचुरल कैलमिटी कह लो, पर मेरे ख्याल दे नाल जे एक रीजन लभना होवे कि सब तो वड्डा इंसानियत दा नुकसान किने कीता है, ते वो धर्म दी रोंग इंटरप्रिटेशन है। इसे कारण कुछ लोग कहिंदे जी धर्म ही खत्म कर दिओ जी, धर्म दी जरूरत ही नहीं है। खैर मैं उहदे नाल सहमत नहीं है। सुखी साहब तुसीं आउंदे रहो, गो अहेड।
ਸਵਾਮੀ ਜੀ ਮੈਂ ਸੁਖੀ ਅਰਜ਼ ਕਰ ਰਿਹਾ ਤੇ ਗੱਲ ਕਰ ਰਹੀ ਹੋ ਤੁਸੀਂ ਕਤਲ ਦੇ ਬਾਰੇ ਜ਼ਿਕਰ ਕਰ ਰਹੇ ਹੋ, ਕਤਲ ਤੇ ਕੋਈ ਵੀ ਮਾੜਾ ਹੈ ਜੀ, ਜੇ ਮਦਦ ਦੇ ਨਾਂ ਹੁੰਦਾ ਉਹ ਵੀ ਮਾੜਾ ਹੈ, ਸਾਡੇ ਆਪਣੇ ਬੰਦੇ ਇੱਕ ਦੂਜੇ ਨੂੰ ਕਤਲ ਕਰੀ ਜਾਂਦੇ, ਕਤਲ ਕਰਨਾ ਹੀ ਮਾੜਾ ਹੈ ਜੀ। ਤੇ ਦੂਜੀ ਗੱਲ ਮੇਰੇ ਖਿਆਲ ਇੱਕ ਮਿਹਰਬਾਨ ਜ਼ਿਕਰ ਕਰ ਰਹੇ ਸੀ, ਉਹ ਜਾਬਾਂ ਦਾ ਵਿੱਤੀ ਉਹ ਜਿਹੜੇ ਜਿਹੜੇ ਕਿਊਬਕ ਵਾਲੇ ਉਹ ਉਹਨਾਂ ਨਵਾਂ ਕਾਨੂੰਨ ਪਾਸ ਕਰ ਦਿੱਤਾ ਤੇ ਅਪੀਲ ਵਾਲੇ ਆਫਰ ਕੀਤੀ ਅਸੀਂ ਜਾਬਾਂ ਦੇਵਾਂਗੇ ਦੇ ਸੈਨ ਵੈਨ, ਤੇ ਉਹ ਮੈਂ ਮਿਹਰਬਾਨ ਨੂੰ ਤੁਸੀਂ ਜ਼ਿਕਰ ਕਰ ਸਕਦੇ ਹੋ ਜ਼ਿਆਦਾ ਵੀ ਉਹਨਾਂ ਨੂੰ ਦੱਸੋ ਇੱਕ ਕਾਂਸਟੇਬਲ ਤਿਆਰ ਕਰਨਾ ਹੋਵੇ ਕਿੰਨਾ ਖਰਚਾ ਆਉਂਦਾ ਹੈ, ਤੇ ਅਗਰ ਇਹਨਾਂ ਨੂੰ ਫ੍ਰੀ ਜੋ ਫ੍ਰੀ ਖਾਤੇ ਵੀ ਮਿਲ ਜਾਂਦੇ ਉੱਥੋਂ ਆ ਕੇ ਇੱਥੇ ਜਾਬ ਲੈ ਲੈਂਦੇ ਹੈ, ਤੇ ਮੇਰੇ ਖਿਆਲ ਕੋਈ ਨੁਕਸਾਨ ਨਹੀਂ ਗਾ, ਫਾਇਦਾ ਹੀ ਫਾਇਦਾ ਹੈ, ਬਜਾਏ ਕਿ ਕਾਂਸਟੇਬਲ ਨੂੰ ਤਿਆਰ ਕੀਤਾ ਜਾਵੇ, ਟ੍ਰੇਨਿੰਗ ਦਿੱਤੀ ਜਾਵੇ, ਤੇ ਉਹਦੇ ਬਾਰੇ ਤੁਸੀਂ ਜ਼ਿਆਦਾ ਜ਼ਿਕਰ ਕਰ ਸਕਦੇ ਹੋ ਕਿ ਕਿੰਨਾ ਖਰਚਾ ਆਉਂਦਾ, ਜਿਹਦੇ ਤੁਹਾਨੂੰ ਰੋਟੀ ਪੱਕੀ ਪਕਾਈ ਮਿਲ ਜਾਏਗੀ, ਆਪ ਪਕਾਉਣੀ ਪਵੇ, ਆਟਾ ਗੁੱਲਾ ਪਵੇ, ਸਬਜ਼ੀਆਂ ਬਣਾਉਣੀਆਂ ਪੈਣ, ਤੇ ਉਹਦੇ ਵੱਲ ਤੁਸੀਂ ਮਿਹਰਬਾਨੀ ਕਰਕੇ ਥੋੜ੍ਹਾ ਚੱਲਣ ਪਾਓ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੁਖੀ ਸਾਹਿਬ ਦੋ ਪੁਆਇੰਟ ਤੁਸੀਂ ਕੀਤੇ ਨੇ, ਇੱਕ ਤੇ ਤੁਸੀਂ ਕਿਹਾ ਕਿ ਕਤਲ ਹੀ ਗਲਤ ਹੈ, ਸਰ ਕਤਲ ਨਹੀਂ, ਅਸੀਂ ਜੇ ਤਾਂ ਅਸੀਂ ਆਪਣਾ ਬਿਹੇਵੀਅਰ ਚੇਂਜ ਕਰਨਾ ਤਾਂ ਫਿਰ ਸਾਨੂੰ ਇਹ ਕਹਿਣਾ ਪਏਗਾ ਲੈਟਸ ਸੇ ਨੋ ਟੂ ਵਾਇਲੈਂਸ, ਇਹ ਸਾਨੂੰ ਵਾਰ ਵਾਰ ਕਹਿਣਾ ਪਏਗਾ, ਸਾਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਹੀ ਸਿਖਾਉਣਾ ਪਏਗਾ। ਜਦੋਂ ਤੱਕ ਅਸੀਂ ਵਾਇਲੈਂਸ ਨੂੰ ਨੋ ਨਹੀਂ ਕਹਿੰਦੇ, ਆ ਜੋ ਕੁਛ ਤੁਸੀਂ ਦੇਖ ਰਹੇ ਹੋ ਸਾਡੇ, ਦੇਖੋ ਦੋ ਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਕਤਲ ਹੋ ਗਿਆ, ਇੱਕ ਆ ਗੁਰਦੀਪ ਧਾਲੀਵਾਲ, ਇੱਕ ਇਸ ਤੋਂ ਪਹਿਲਾਂ। ਸੋ ਚਾਹੇ ਉਹ ਸਾਡੇ ਆਪਣਾ ਪੰਜਾਬੀ ਭਾਈਚਾਰਾ ਹੈ, ਚਾਹੇ ਅਸੀਂ ਹੁਣ ਜਦੋਂ ਅਸੀਂ ਕਮਿਊਨਿਟੀ ਦੀ ਗੱਲ ਕਰਦੇ ਤਾਂ ਕਮਿਊਨਿਟੀ ਸਾਡੀ ਕਮਿਊਨਿਟੀ ਜਿੱਥੇ ਅਸੀਂ ਰਹਿੰਦੇ ਹਾਂ ਉਹ ਸਮਝ ਲਓ ਕਿ ਇੱਕ ਤਰ੍ਹਾਂ ਦੇ ਨਾਲ ਸਾਡੀ ਕਮਿਊਨਿਟੀ GTA ਹੈ ਇਸ ਵੇਲੇ। ਜੇ ਕੋਈ ਖਰਾਬੀ ਕੋਈ ਟੋਰੋਂਟੋ ਦੇ ਵਿੱਚ ਕਰ ਰਿਹਾ ਉਹਦਾ ਨੁਕਸਾਨ ਬੱਚੇ ਸਾਡੇ ਟੋਰੋਂਟੋ ਪੜ੍ਹਨ ਜਾ ਰਹੇ ਨੇ, ਬੱਚੇ ਸਾਡੇ ਕੰਮ ਲਈ ਟੋਰੋਂਟੋ ਜਾ ਰਹੇ ਨੇ, ਉਹਦਾ ਨੁਕਸਾਨ ਸਾਨੂੰ ਵੀ ਹੋ ਸਕਦਾ ਹੈ। ਸੋ ਅੱਜ ਸਾਡੀ ਕਮਿਊਨਿਟੀ ਦੇ ਵਿੱਚ ਲੈਟਸ ਏ ਨੋ ਟੂ ਵਾਇਲੈਂਸ ਦਾ ਨਾਰਾ ਸਾਨੂੰ ਦੇਣਾ ਪਏਗਾ, ਐਂਡ ਇਟ ਕੈਨ ਸਟਾਰਟ ਫਰੋਮ ਆਵਰ ਹੋਮ ਦਾ ਮਤਲਬ ਕਿ ਯੈਸ ਆਪਣਾ ਸਾਊਥ ਏਸ਼ੀਅਨ ਭਾਈਚਾਰੇ ਤੁਸੀਂ ਸ਼ੁਰੂਆਤ ਕਰ ਸਕਦੇ ਹਾਂ। ਵੈਸੇ ਮੈਂ ਇਹਦੇ ਵਿੱਚ ਜ਼ਰੂਰ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਅਹਿਮਦੀਆ ਮੁਸਲਿਮ ਕਮਿਊਨਿਟੀ ਹੈ ਨਾ, ਉਹਨੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਉਹਨਾਂ ਨੇ ਗਰੂਮ ਕਰਦੇ ਨੇ, ਔਰ ਨਸ਼ੇ ਤੋਂ ਦੂਰ ਰੱਖਣਾ ਜਾਂ ਇਹਨਾਂ ਚੀਜ਼ਾਂ ਤੋਂ ਵਾਇਲੈਂਸ ਤੋਂ ਦੂਰ ਰੱਖਣਾ ਬਹੁਤ ਉਹਨਾਂ ਨੇ ਮੇਰੇ ਖਿਆਲ ਨਾਲ ਇਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ, ਕਿਉਂਕਿ ਉਹ ਵਾਇਲੈਂਸ ਦੀ ਗੱਲ ਹੀ ਨਹੀਂ ਕਰਦੇ। ਆਈ ਥਿੰਕ ਜਦੋਂ ਅਸੀਂ ਇਹਦੀ ਗੱਲ ਕਰਾਂਗੇ ਕਿ ਵਾਇਲੈਂਸ ਦੀ ਗੱਲ ਨਹੀਂ ਕਰਨੀ ਅਸੀਂ ਤਾਂ ਫਿਰ ਉਹਦੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਨਾਲ ਸਾਡੀਆਂ ਸੋਲਵ ਹੋ ਸਕਦੀਆਂ ਨੇ। ਦੂਸਰੀ ਤੁਸੀਂ ਕਹਿ ਰਹੇ ਹੋ ਕਿ ਜੀ ਉੱਥੋਂ ਤਿਆਰ ਕੀਤੇ ਹੋਏ ਅਸੀਂ ਲੈ ਆਈਏ, ਸਰ ਜਿਹੜਾ ਕਿਊਬੈਕ ਦੇ ਵਿੱਚ ਇੱਕ ਕਾਂਸਟੇਬਲ ਹੈ ਉਹਨੂੰ ਬ੍ਰੈਂਪਟਨ ਦੀਆਂ ਦਿੱਕਤਾਂ ਦਾ ਆਈ ਡੋਂਟ ਥਿੰਕ ਸੋ ਕਿ ਉਹਨਾਂ ਅੰਦਾਜ਼ਾ ਹੋਏਗਾ। ਅੱਜ ਬ੍ਰੈਂਪਟਨ ਦਾ ਇੱਕ ਨੌਜਵਾਨ ਜਿਹਦਾ ਜੰਪਲ ਬ੍ਰੈਂਪਟਨ 'ਚ ਹੈ ਉਹ ਸਕੂਲਸ ਦੇ ਵਿੱਚ ਇੱਥੇ ਪੜ੍ਹਿਆ ਆ, ਉਹਨੂੰ ਮੇਰੀ ਨਿਗਾਹ ਦੇ ਮੁਤਾਬਿਕ ਉਹਨੂੰ ਜ਼ਿਆਦਾ ਅੰਦਾਜ਼ਾ ਹੋਏਗਾ ਔਰ ਕਿ ਉਹ ਜ਼ਿਆਦਾ ਬੈਟਰ ਸੂਟਡ ਹੈ। ਔਰ ਸਾਡੀ ਆਪਣੀ ਜਿਹੜੀ ਇੱਥੇ ਦੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਇੱਥੇ ਦੀਆਂ ਨੌਕਰੀਆਂ ਦੇਣਾ, ਚਾਹੇ ਤੁਸੀਂ ਪੁਲਿਸ ਦੀ ਗੱਲ ਕਰ ਲਓ, ਚਾਹੇ ਹੋਸਪਿਟਲ ਦੀ ਗੱਲ ਕਰ ਲਓ, ਚਾਹੇ ਸਿਟੀ ਦੀਆਂ ਜਿਹੜੀਆਂ ਜੋਬਸ ਨੇ ਉਹ ਦੇਣੀਆਂ। ਆਈ ਥਿੰਕ ਲੋਕਲ ਲੋਕਾਂ ਨੂੰ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ। ਗੁਰਦੀਪ ਸਾਹਿਬ ਤੁਸੀਂ ਆਉਂਦੇ ਰਹੋ। ਹਾਂਜੀ ਹਾਂਜੀ ਗੁਰਦੀਪ ਜੀ ਤੁਸੀਂ ਆਉਂਦੇ ਰਹੋ ਜੀ। ਗੁਰਦੀਪ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ। ਹਾਂਜੀ 416-882 ਮੇਰੇ ਕੋਲ ਨਾਮ ਨਹੀਂ ਹੈ ਤੁਹਾਡਾ, ਤੁਸੀਂ ਆਉਂਦੇ ਗੱਲ ਕਰਦੀ ਜੀ 416-882।
ਜਾਹਿਦ ਮੁਸਤਫਾ ਮੇਰਾ ਨਾਮ ਹੈ।
ਹੈਲੋ ਜਾਹਿਦ ਮੁਸਤਫਾ, ਹਾਂਜੀ ਗੋ ਅਹੈਡ ਜੀ।
ਸਰ ਪਹਿਲੀ ਗੱਲ ਹੈ ਕਿ ਅਸਲਾਮ ਅਲੈਕੁਮ, ਭਾਈ ਸਾਹਿਬ ਫਰਮਾ ਰਹੇ ਸਨ ਕਿ ਬਈ ਅਨਪ੍ਰੈਡਿਕਟੇਬਲ ਇੱਕ ਟੀਮ ਜਿਹੜੀ ਅਨਪ੍ਰੈਡਿਕਟੇਬਲ ਨਹੀਂ ਹੈ ਔਰ ਉਹ ਇੰਡੀਆ ਦੀ ਟੀਮ ਹੈ ਔਰ ਬਹੁਤ ਅੱਛਾ ਖੇਲ ਉਹਨਾਂ ਕੋਲੋਂ ਐਕਸਪੈਕਟ ਕੀਤਾ ਜਾ ਰਿਹਾ ਔਰ ਦੇ ਆਰ ਟੀਮ ਪਲੇਇੰਗ ਦੀ ਫਾਈਨਲ ਇਨਸ਼ਾਅੱਲਾ। ਦੂਸਰੀ ਗੱਲ ਹੈ ਕਿ ਜਿਹੜਾ ਇਹਦਾ ਧਰਮ ਦੇ ਨਾਂ ਦੇ ਉੱਤੇ ਜਿਹੜਾ ਟੈਗ ਮੁਸਲਮਾਨਾਂ ਦਾ ਲਾਇਆ ਜਾ ਰਿਹਾ, 1980s ਦੀ ਜਿਹੜੀ ਹੈ ਨਾ ਸਾਰੀ ਨਿਊਜ਼ ਵਾਇਸ ਆਫ ਅਮੈਰੀਕਾ ਦੀ ਔਰ ਪੂਰੇ ਯੂਰਪ ਦੀ ਨਿਕਾਲ ਕੇ ਦੇਖ ਲਓ, ਇਹੀ ਲੋਕ ਜਿਹਨਾਂ ਨੂੰ ਅੱਜ ਟੈਰਿਸਟ ਕਿਹਾ ਜਾਂਦਾ ਹੈ ਉਹ ਦੇਵਰ ਦੀ ਮੁਜਾਹਿਦੀਨ ਔਰ ਉਹ ਪਾਕਿਸਤਾਨ ਨੇ ਜਾਂ ਮੁਸਲਮਾਨਾਂ ਨੇ ਉਹ ਟੈਗ ਨਹੀਂ ਦਿੱਤਾ ਸੀ, ਉਹ ਦੇਵਰ ਮੋਰ ਫਰੋਮ ਦੀ ਵੈਸਟਰਨ ਯੂਰਪ ਐਂਡ ਅਮਰੀਕਾ, ਤੋ ਉਹਨਾਂ ਨੂੰ ਉਸ ਰਸਤੇ ਤੇ ਲਾ ਕੇ ਬਾਅਦ ਵਿੱਚ ਉਹ ਕੁੰਡੀ ਮਤਲਬ ਉਹਨਾਂ ਨੇ ਖਿੱਚੀ ਹੈ। ਤੇ ਕਹਿਣ ਦਾ ਮਤਲਬ ਹੈ ਕਿ ਯੂ ਹੈਵ ਟੂ ਸੀ ਦੀ ਬਿਗਰ ਪਿਕਚਰ ਕੇ ਗੇਮ ਕੀ ਹੋਈ, ਯੂ ਨੋ ਪੀਪਲ ਲਾਈਕ ਯੂ ਐਂਡ ਮੀ ਆਰ ਨਾਟ ਔਨ ਦੈਟ ਟਰੈਕ। ਓਕੇ ਜੀ, ਅੱਲਾਹ ਹਾਫਿਜ਼।
ਅੱਲਾਹ ਹਾਫਿਜ਼ ਜੀ। ਜ਼ਾਹਿਦ ਮੁਸਤਫਾ ਸਾਹਿਬ, ਤੁਸੀਂ ਪਹਿਲਾਂ ਕ੍ਰਿਕਟ ਦੀ ਗੱਲ ਕੀਤੀ ਹੈਗੀ ਆ, ਤੁਸੀਂ ਕਿਹਾ ਕਿ ਇੰਡੀਆ ਇਜ਼ ਅ ਕੰਸਿਸਟੈਂਟ ਟੀਮ, ਨੋ ਡਾਊਟ ਇੰਡੀਆ ਇਜ਼ ਅ ਕੰਸਿਸਟੈਂਟ ਟੀਮ, ਬਾਕੀ ਦੇਖਦੇ ਆ ਜੀ ਕੀ ਹੁੰਦਾ ਹੈ, ਉਹ ਫਾਈਨਲ 'ਚ ਪਹੁੰਚਦੇ ਆ ਜਾਂ ਸੈਮੀਫਾਈਨਲ 'ਤੇ ਪਹੁੰਚਣ ਦੇ ਚਾਂਸ ਉਹਨਾਂ ਦੇ ਕਾਫੀ ਬ੍ਰਾਈਟ ਨੇ, ਸੋ ਲੈਟਸ ਸੀ ਵਾਟ ਹੈਪਨਸ। ਐਜ਼ ਫਾਰ ਐਜ਼ ਪਾਕਿਸਤਾਨ ਇਜ਼ ਕੰਸਰਨਡ, ਮੈਂ ਕੁਇਕਲੀ ਦੱਸਵਾਂ ਕਿ ਅੱਜ ਵਧੀਆ ਬੱਲੇਬਾਜ਼ੀ ਕਰ ਰਹੇ ਆ ਪਾਕਿਸਤਾਨ ਦੀ ਟੀਮ, ਅੱਜ ਬੋਲਿੰਗ ਪਹਿਲਾਂ ਉਹਨਾਂ ਨੇ ਚੰਗੀ ਕੀਤੀ ਔਰ ਹੁਣ ਬੈਟਿੰਗ ਵੀ ਚੰਗੀ ਕਰ ਰਹੇ ਆ, ਸੋ 41 ਫੋਰ ਦਾ ਲਾਸ ਆਫ 1 ਵਿਕਟ, 41 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ, ਦਿਸ ਇਜ਼ ਦਾ 9th ਓਵਰ ਇਨ ਪ੍ਰੋਗਰੈਸ। ਪਾਕਿਸਤਾਨ ਦੀ ਅੱਜ ਦਾ ਮੈਚ ਜਿੱਤ ਜਾਂਦਾ ਹੈ ਤੇ ਪਾਕਿਸਤਾਨ ਦੇ ਚਾਂਸਸ ਜਿਹੜੇ ਨੇ ਉਹ 50-50 ਹੋ ਜਾਣਗੇ ਵਰਲਡ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਦੇ, ਔਰ ਜੇ ਪਾਕਿਸਤਾਨ ਹਾਰ ਜਾਂਦਾ ਹੈ ਤੇ ਪਾਕਿਸਤਾਨ ਦੇ ਚਾਂਸ ਸਿਰਫ 5% ਰਹਿ ਜਾਣੇ, ਓਨਲੀ 5%, ਫਿਰ ਤੇ ਇਹ ਜਿੱਤੇ ਉਹ ਹਾਰੇ, ਸੋ ਮੈਨੀ ਪਰਮੂਟੇਸ਼ਨ ਐਂਡ ਕੰਬੀਨੇਸ਼ਨ ਦੇ ਵਿਲ ਸਟਾਰਟ ਵਰਕਿੰਗ ਔਨ ਕਿ ਪਾਕਿਸਤਾਨ ਨੂੰ, ਸੋ ਦਿਸ ਇਜ਼ ਦਾ ਸਿਚੁਏਸ਼ਨ ਫਾਰ ਪਾਕਿਸਤਾਨ ਕ੍ਰਿਕਟ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਹਾਂਜੀ ਜੋ ਉਹ ਤਾਂ ਸਰ ਬੜੀ ਵਾਰ ਗੱਲ ਹੋ ਚੁੱਕੀ ਹੈ ਜ਼ਾਹਿਦ ਮੁਸਤਫਾ ਸਾਹਿਬ ਕਿ ਯੈਸ ਪਾਕਿਸਤਾਨ ਨੇ, ਮੇਰੇ ਮੁਤਾਬਿਕ, ਅਗੇਨ ਦਿਸ ਇਜ਼ ਮਾਈ ਹੰਬਲ ਓਪੀਨੀਅਨ, ਕਿ ਪਾਕਿਸਤਾਨ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਕਿ ਜੋ ਅਮਰੀਕਾ ਦੀ ਜੰਗ ਸੀਗੀ ਅਫਗਾਨਿਸਤਾਨ ਦੇ ਵਿੱਚ ਰਸ਼ੀਅਨਸ ਦੇ ਨਾਲ, ਉਹਦੇ ਵਿੱਚ ਉਹ ਇਸਤੇਮਾਲ ਹੋਏ, ਜਿਹਦਾ ਵੱਡਾ ਖਮਿਆਜ਼ਾ ਮੇਰੇ ਖਿਆਲ ਦੇ ਨਾਲ ਅਫਗਾਨਿਸਤਾਨ ਨੂੰ ਤਾਂ ਭੁਗਤਣਾ ਪਿਆ ਹੀ ਪਿਆ, ਲੇਕਿਨ ਪਾਕਿਸਤਾਨ ਨੂੰ ਵੀ ਬੜਾ ਵੱਡਾ ਉਹਦਾ ਖਮਿਆਜ਼ਾ ਭੁਗਤਣਾ ਪਿਆ, ਅੱਜ ਤੱਕ ਵੀ ਉਹ ਭੁਗਤਿਆ ਜਾ ਰਿਹਾ। ਬਾਕੀ ਤੁਸੀਂ ਗੱਲ ਕੀਤੀ ਕਿ ਜੀ ਹਾਂਜੀ ਮੁਸਲਿਮਸ ਨੂੰ ਅਟੈਕ ਕੀਤਾ ਜਾਂਦਾ ਹੈ, ਆਈ ਡੋਂਟ ਥਿੰਕ ਸੋ ਕਿ ਐਨੀਬਡੀ ਇਨ ਹਿਜ਼ ਰਾਈਟ ਫਰੇਮ ਆਫ ਮਾਈਂਡ ਵੁੱਡ ਟੈਗ ਐਨੀ ਮੁਸਲਿਮ। ਮੈਂ ਤੁਹਾਡੇ ਨਾਲ ਕਦੇ ਨਹੀਂ ਜਾਣਦਾ ਜ਼ਾਹਿਦ ਮੁਸਤਫਾ ਸਾਹਿਬ ਤੁਹਾਡਾ ਕੀ ਪ੍ਰੋਫੈਸ਼ਨ ਹੈ, ਬਟ ਬੀਇੰਗ ਇਨ ਮੀਡੀਆ ਆਈ ਮੀਟ ਲੋਟ ਆਫ ਪੀਪਲ ਫਰੋਮ ਦਾ ਮੁਸਲਿਮ ਫੇਥ। ਆਈ ਡੋਂਟ ਥਿੰਕ ਸੋ ਕਿ ਕੋਈ ਮੁਸਲਿਮ ਕਮਿਊਨਿਟੀ ਨੂੰ, ਕੋਈ ਕਿਸੇ ਕਮਿਊਨਿਟੀ ਨੂੰ ਅਟੈਕ ਕਰ ਸਕਦਾ ਹੈ। ਮੇਰੀ ਨਿਗਾਹ ਦੇ ਵਿੱਚ ਤੇ ਗੱਲ ਇਹ ਹੈਗੀ ਹੈ ਕਿ ਆਈ ਥਿੰਕ ਜਿਹੜਾ ਬੰਦਾ ਐਸੇ ਕੰਮ ਕਰਦਾ ਹੈ, ਵਾਇਲੈਂਟ ਐਕਟੀਵਿਟੀਜ਼ ਕਰਦਾ ਹੈ, ਟੈਰਰਿਜ਼ਮ ਕਰਦਾ ਹੈ, ਉਹਦਾ ਕੋਈ ਧਰਮ ਹੀ ਨਹੀਂ ਹੈ, ਉਹਦਾ ਕੋਈ ਧਰਮ ਨਹੀਂ ਹੈ। ਏਅਰ ਇੰਡੀਆ ਬੋਂਬਿੰਗ ਹੋਣੀ ਉਹਦੀ ਬਾਰੇ ਅੱਜ ਕੱਲ੍ਹ ਵੀ ਖਬਰਾਂ ਆ ਰਹੀਆਂ ਸੀ, ਅੱਜ ਵੀ ਆ ਰਹੀਆਂ ਸੀ, ਪਰਸੋਂ ਵੀ ਆ ਰਹੀਆਂ ਸੀ। ਮੈਂ ਇਹੀ ਜ਼ਿਕਰ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਪਬਲਿਕ ਸੇਫਟੀ ਰਿਪੋਰਟ ਤੋਂ, ਪਬਲਿਕ ਸੇਫਟੀ ਰਿਪੋਰਟ ਤੋਂ ਬਾਹਰ ਹੋਇਆ ਨਾ ਕਿ ਜੀ ਸ਼ੀਆ ਦਾ ਨਾਮ ਬਾਹਰ ਕੱਢੋ, ਸੁੰਨੀ ਦਾ ਨਾਮ ਬਾਹਰ ਕੱਢੋ, ਸਿੱਖ ਦਾ ਨਾਮ ਬਾਹਰ ਕੱਢੋ ਪਬਲਿਕ ਸੇਫਟੀ ਰਿਪੋਰਟ ਤੋਂ, ਇਸੇ ਤਰ੍ਹਾਂ ਜਿਹੜੇ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਜੀ ਆਹ ਸਿੱਖ ਮਿਲੀਟੈਂਟ ਨੇ ਆ ਏਅਰ ਇੰਡੀਆ ਬੋਂਬਿੰਗ ਕੀਤੀ, ਤੁਸੀਂ ਤਲਵਿੰਦਰ ਸਿੰਘ ਪਰਮਾਰ ਲਿਖ ਦਿਓ, ਠੀਕ ਹੈ ਜਦੋਂ ਉੱਥੇ ਨਾਮ ਸਿੰਘ ਆਏਗਾ ਤੇ ਇਹ ਲੋਕ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਸਾਡੇ ਸਿੱਖ ਭਾਈਚਾਰੇ ਨੂੰ, ਇਹਨਾਂ ਦਾ ਨਾਮ ਆਣ ਦਿਓ, ਬੱਬਰ ਖਾਲਸਾ ਦਾ ਨਾਮ ਆਣ ਦਿਓ, ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈ, ਤਲਵਿੰਦਰ ਸਿੰਘ ਪਰਮਾਰ, ਬੱਬਰ ਖਾਲਸਾ ਹੈ, ਜੋ ਲੋਕ ਇਹੋ ਜਿਹਾ ਕੰਮ ਕਰਦੇ ਨੇ ਇਹਨਾਂ ਦਾ ਨਾਮ ਆਵੇ, ਪਰ ਸਿੱਖ ਨਾਮ ਜਿਹੜਾ ਹੈ ਉਹ ਬਾਹਰ ਹੋਏ, ਕਿਉਂਕਿ ਜਿਹੜਾ ਬੰਦਾ ਵੀ ਧਰਮ ਦੇ ਨਾਲ ਜਿਹਦਾ ਕੋਈ ਦੂਰ ਦੂਰ ਤੱਕ ਵੀ ਵਾਸਤਾ ਹੈ, ਆਈ ਡੋਂਟ ਥਿੰਕ ਸੋ ਕਦੇ ਵੀ ਕੋਈ ਐਸਾ ਕੰਮ ਕਰੇਗਾ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਕਿਰਪਾਲ ਜੀ ਤੁਸੀਂ ਆਉਂਦੇ ਰਹੋ। ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ। ਹੈਲੋ ਕਿਰਪਾਲ ਜੀ। ਹਾਂਜੀ ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ। ਤਾਰਿਕ ਸਾਹਿਬ ਤੁਸੀਂ ਗੋ ਅਹੈਡ। ਤਾਰਿਕ ਜੀ ਆਵਾਜ਼ ਆ ਰਹੀ
ਜੀ? ਜੀ ਸਲਾਮ ਅਲੈਕੁਮ ਯੋਧਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਵਾਲੇਕੁਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ।
ਕਾਫੀ ਅੱਛੇ ਤੁਹਾਡੇ ਤਜਰੀਏ, ਮੈਂ ਕਾਫੀ ਦਿਨਾਂ ਬਾਅਦ ਫਿਰ ਤੁਹਾਡਾ ਪ੍ਰੋਗਰਾਮ ਸੁਣਿਆ, ਮੇਰੀ ਜ਼ਰਾ ਸਿਹਤ ਨਹੀਂ ਸੀ ਠੀਕ, ਅੱਛੇ ਤੁਹਾਡੇ ਤਜਰੀਏ ਹੁੰਦੇ ਨੇ, ਤੇ ਮੇਰਾ ਖਿਆਲ ਨੋਰਮਲ ਲੋਕਾਂ ਨੂੰ ਸੁਣਨਾ ਵੀ ਚਾਹੀਦਾ, ਉਹਨਾਂ ਲੈ ਲੈਣਾ ਅਡਾਪਟ ਕਰ ਲੈਣੇ ਚਾਹੀਦੇ ਨੇ ਜਿਹੜੇ ਪਿਛਲੇ ਦੋ ਤੁਸੀਂ ਦਸਰੇ ਕੀਤੇ ਨੇ। ਦੁਨੀਆ ਜਿਸ ਤਰ੍ਹਾਂ ਗਲੋਬਲ ਵਿਲੇਜ ਕੀ ਕਹਿੰਦੇ ਜੀ, ਗਲੋਬਲਾਈਜ਼ ਹੋ ਗਈ ਹੈ, ਜੋ ਵੀ ਇੱਕ ਗਲੋਬਲ ਵਿਲੇਜ ਦਾ ਕਾਨਸੈਪਟ ਦਿੱਤਾ ਗਿਆ, ਤੇ ਵੈਸੇ ਵੀ ਅਸੀਂ, ਮੇਰਾ ਤੇ ਆਪਣਾ ਨਾਰਾ ਜੀ ਪੀਸ ਤੇ ਨੋ ਵਾਰ, ਠੀਕ ਹੈ ਜੀ। ਔਰ ਵੈਸੇ ਵੀ ਹੁਣ ਇਸ ਦੌਰ ਦੇ ਵਿੱਚ ਕਿਸੇ ਮੁਲਕ ਦੀ ਕਿਸੇ ਨੇ ਵੀ ਜੰਗ ਹੋਏ, ਤੁਸੀਂ ਮੈਨੂੰ ਦੱਸੋ, ਹਰ ਮੁਲਕ ਦੇ ਵਿੱਚ ਕੋਈ ਨਾ ਕੋਈ ਕਿਸੇ ਮੁਲਕ ਦੇ ਲੋਕ ਰਹਿੰਦੇ ਨੇ, ਤੇ ਉਹ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਸਿਚੁਏਸ਼ਨ ਦੇ ਵਿੱਚ ਕੀ ਉਹਦੇ ਰਿਜ਼ਲਟ ਉਹਨਾਂ ਲੋਕਾਂ ਵਾਸਤੇ ਕੀ ਹਾਲਾਤ ਮਤਲਬ ਪੈਦਾ ਹੋ ਜਾਂਦੇ ਨੇ, ਮਤਲਬ ਇੱਥੇ ਆਰਾਮ ਦੇ ਬੜੇ ਲੋਕ ਇੱਥੇ ਰਹਿੰਦੇ ਨੇ, ਜਾਂ ਹੋਰ ਕਿਸੇ ਮੁਲਕ ਦੀ ਆਪਾਂ ਜੰਗ ਹੋ ਜਾਈਏ ਤੇ ਕਹਿੰਦਾ ਕਿਵੇਂ ਡਾਇਵਰਸਿਟੀ ਹੈ, ਅਮੈਰੀਕਾ ਵੀ ਡਾਇਵਰਸਿਟੀ ਹੈ, ਇੰਗਲੈਂਡ, ਯੂਰਪ, ਦੁਨੀਆ ਦਾ ਹਰ ਮੁਲਕ ਡਾਇਵਰਸਿਟੀ ਹੈ, ਮਤਲਬ ਕੋਈ ਨਾ ਕੋਈ ਉਹਨਾਂ ਵਾਸਤੇ ਅਗਰ ਕੁਛ ਵੀ ਉਹ ਨਾ ਕਰਨ, ਉਹ ਜੰਗ ਤੋਂ ਬਾਅਦ ਜਿਹੜੇ ਅਸਰਾਤ ਉਹਨਾਂ ਲੋਕਾਂ ਨੂੰ, ਉਹਨਾਂ ਦੀਆਂ ਆਉਣ ਵਾਲੀਆਂ ਜਨਰੇਸ਼ਨ ਵਾਸਤੇ ਮੇਰਾ ਮਤਲਬ ਬੜੇ ਮਤਲਬ ਅੱਛੇ ਹਾਲਾਤ ਨਹੀਂ ਰਹਿਣਗੇ, ਕਿ ਉਹਨਾਂ ਨੂੰ ਲਫ਼ਰਤ ਦੀ ਲਗਾਨ ਹੈ, ਵੈਸੇ ਹੀ ਦੇਖਿਆ ਜਾਏਗਾ ਜੰਗ ਜਿਤਨਾ ਹਾਰਨਾ ਉਹ ਅਲੱਗ ਇੱਕ ਅਲੱਗ ਚੀਜ਼ ਹੈ। ਮੇਰਾ ਤੇ ਨਾਰਾ ਨੋ ਵਾਰ ਤੇ ਪੀਸ ਵਾਸਤੇ ਪਰੇ, ਤੇ ਔਰ ਤੁਹਾਡੇ ਜਿਹੜੇ ਤਜਰੀਏ ਨੇ ਜਨਾਬ, ਇਹਨਾਂ ਨੂੰ ਅਡਾਪਟ ਕੀਤਾ ਜਾਏ। ਥੈਂਕ ਯੂ।
ਥੈਂਕ ਯੂ ਸਰ। ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਨੋ ਵਾਰ, ਸਰ ਅਸੀਂ ਸਾਰੇ ਵਰਲਡ ਪੀਸ ਦੀ ਗੱਲ ਕਰਦੇ ਹਾਂ, ਅਸੀਂ ਸਾਰੇ ਨੋ ਵਾਰ ਦੀ ਗੱਲ ਕਰਦੇ ਹਾਂ, ਲੇਕਿਨ ਤਾਰਿਕ ਸਾਹਿਬ, ਜਿਸ ਤਰ੍ਹਾਂ ਮੈਂ ਜ਼ਾਹਿਦ ਮੁਸਤਫਾ ਸਾਹਿਬ ਨੂੰ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਕਿ ਸਾਨੂੰ ਇਹ ਗੱਲ ਕਰਨ ਤੋਂ ਪਹਿਲਾਂ ਸਾਨੂੰ ਕਹਿਣਾ ਪਏਗਾ ਕਿ ਨੋ ਵਾਇਲੈਂਸ, ਜਦੋਂ ਅਸੀਂ ਰੂਟ ਕੋਜ ਸ਼ੁਰੂ ਕਰ ਦਿੰਦੇ ਨਾ ਕਿ ਜੀ ਇਹ ਦਾ ਰੂਟ ਕੋਜ ਹੈ, ਵੈਨ ਯੂ ਆਰ ਟਾਕਿੰਗ ਅਬਾਊਟ ਟੈਰਰਿਜ਼ਮ, ਵੈਨ ਯੂ ਆਰ ਟਾਕਿੰਗ ਅਬਾਊਟ ਵਾਇਲੈਂਸ, ਦੈਨ ਡੂ ਨਾਟ ਟਾਕ ਅਬਾਊਟ ਐਨੀ ਸੋਰਟ ਆਫ ਰੂਟ ਕੋਜ, ਦੇਰ ਇਜ਼ ਨੋ ਰੂਟ ਕੋਜ। ਅੱਜ ਇੰਡੀਆ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਸਾਡੇ ਸਾਹਮਣੇ ਐਗਜ਼ਾਮਪਲ ਨੇ, ਇਮਰਾਨ ਖਾਨ ਸਾਹਿਬ ਦੀਆਂ ਮੈਂ 50 ਪਾਲਿਸੀਜ਼ ਦੇ ਨਾਲ ਬਿਲਕੁਲ ਇਖਤਲਾਫ ਕਰਦਾ, ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਪਰ ਇੱਕ ਚੀਜ਼ ਇਮਰਾਨ ਖਾਨ ਸਾਹਿਬ ਨੇ ਸਾਬਤ ਕਰ ਦਿੱਤੀ ਹੈ ਕਿ ਭਾਈ ਸਾਹਿਬ 23 ਸਾਲ ਹੋ ਗਏ ਐਕਚੁਅਲੀ, ਜਾਂ 22 ਸਾਲ ਹੀ ਲਗਾ ਲਓ, 1996 ਤੋਂ ਉਹ ਸ਼ਖਸ ਸਿਆਸਤ 'ਚ ਆਇਆ, ਕੋਈ ਇਮਰਾਨ ਖਾਨ ਸਾਹਿਬ ਨੇ ਕੋਈ AK-47 ਨਹੀਂ ਚੱਕੀ, ਪ੍ਰਧਾਨ ਮੰਤਰੀ ਬਣ ਗਿਆ। ਸੋ ਜੇ ਇੱਕ ਸ਼ਖਸ ਜਿਹੜਾ ਕਿ ਠੀਕ ਹੈ, ਹੀ ਹੈਡ ਫੇਮ ਬਿਕੋਜ਼ ਆਫ ਬੀਂਗ ਅ ਕ੍ਰਿਕਟਰ, ਲੇਕਿਨ ਐਟ ਦੀ ਐਂਡ ਆਫ ਦਾ ਡੇ ਉਹ ਲੋਕ ਕਹਿੰਦੇ ਸੀ ਨਹੀਂ ਜੀ ਨਹੀਂ, ਗੁੰਡਾ ਤਾਕਤ ਹੈ, ਕਰਪਸ਼ਨ ਹੈ, ਇੱਥੇ ਜ਼ਰਦਾਰੀ ਸਾਹਿਬ ਔਰ ਨਵਾਜ਼ ਸ਼ਰੀਫ ਸਾਹਿਬ, ਇਹੀ ਦੋ ਪਾਰਟੀਆਂ ਹੋਣਗੀਆਂ। ਲੇਕਿਨ ਅੱਜ ਉਹ ਸ਼ਖਸ ਜਿਹੜਾ ਹੈ ਜੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਇੰਡੀਆ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਪਾਰਟੀ ਸ਼ੁਰੂ ਕੀਤੀ ਔਰ 50 ਸਾਲਾਂ ਦੇ ਵਿੱਚ ਉਹ ਪਾਰਟੀ ਜਿਹੜੀ ਹੈ ਦਿੱਲੀ ਜਿੱਥੇ ਕਿ ਬੀਜੇਪੀ ਔਰ ਕਾਂਗਰਸ ਦੋਨਾਂ ਦਾ ਗੜ ਹੈ, ਦਿੱਲੀ ਜਿੱਥੇ ਬੀਜੇਪੀ ਕਾਂਗਰਸ ਦਾ ਗੜ ਹੈ, ਉੱਥੇ ਉਹ ਸ਼ਖਸ ਬਿਨਾਂ ਪੈਸੇ ਦੇ, ਬਿਨਾਂ ਗੁੰਡਾ ਤਾਕਤ ਦੇ ਉਹ ਬੰਦਾ ਚੀਫ ਮਿਨਿਸਟਰ ਬਣ ਗਿਆ। 70 ਦੇ ਵਿੱਚੋਂ 67 ਸੀਟਾਂ ਲੋਕਾਂ ਨੇ ਦਿੱਤੀਆਂ ਨੇ। ਸੋ ਇੰਡੀਆ ਐਂਡ ਪਾਕਿਸਤਾਨ, ਬੋਥ ਦੀਸ ਕੰਟਰੀ, ਜਿਹੜੇ ਲੋਕ ਨੇ ਉਹ ਸ਼ਾਂਤੀ ਚਾਹੁੰਦੇ ਨੇ, ਪ੍ਰੋਗਰੈਸਿਵ ਸੋਚ ਹੈਗੇ ਨੇ, ਬਟ ਤੁਹਾਨੂੰ ਇਹ ਥੋੜ੍ਹੀ ਜਿਹੀ ਹਿੰਮਤ ਕਰਨੀ ਪਏਗੀ। ਸੋ ਵਾਇਲੈਂਸ ਐਟ ਨੋ ਕੋਸਟ, ਇਹ ਜਿਹੜੀ ਗੱਲ ਹੁੰਦੀ ਹੈ ਨਾ, ਜ਼ੁਲਮ ਹੋ ਰਿਹਾ ਮੁਸਲਮਾਨੋਂ ਪੇ, ਜ਼ੁਲਮ ਹੋ ਰਿਹਾ ਸਾਡੇ ਇੱਥੇ ਵੀ, ਪਤਾ ਕੀ, ਸਾਡੇ ਇੰਡੀਆ ਦੇ ਵਿੱਚ ਵੀ ਸਾਡੇ ਸਿੱਖਾਂ ਤੇ ਜ਼ੁਲਮ ਹੋ ਰਿਹਾ, ਉੱਥੇ ਮੁਸਲਮਾਨਾਂ ਤੇ ਜ਼ੁਲਮ ਹੋ ਰਿਹਾ, ਉਹ ਬਿਨਾਂ ਮਤਲਬ ਉਹ ਫੰਡਾ ਬਣਾ ਕੇ ਲੜਾਈਆਂ ਕਰੋ ਜੀ, ਵਾਇਲੈਂਸ ਕ੍ਰੀਏਟ ਕਰੋ, ਲੋਕਾਂ ਨੂੰ ਭੜਕਾਓ, ਉਹ ਚਲੋ ਜੀ ਅਫਗਾਨਿਸਤਾਨ ਦੇ ਵਿੱਚ ਲੜਾਈ ਲੜੋ, ਧਰਮ ਦੇ ਨਾਮ ਦੇ ਉੱਤੇ ਕਿੰਨਾ ਕਿੰਨਾ ਨੁਕਸਾਨ ਕਰਾਇਆ ਪਾਕਿਸਤਾਨ ਨੇ ਆਪਣਾ ਧਰਮ ਦੇ ਨਾਮ ਦੇ, ਅਸੀਂ ਪੰਜਾਬ 'ਚ ਬੜਾ ਨੁਕਸਾਨ ਕਰਵਾਇਆ ਧਰਮ ਦੇ ਨਾਮ ਦੇ ਉੱਤੇ। ਲੈਣਾ ਕੀ ਹੈ ਜੀ ਚੰਡੀਗੜ੍ਹ, ਲੈਣਾ ਮਿਲਿਆ ਨਹੀਂ ਸਾਨੂੰ ਚੰਡੀਗੜ੍ਹ ਅੱਜ ਤੱਕ, ਲੈਣਾ ਕੀ ਹੈ ਜੀ, ਅਸੀਂ ਪਾਣੀ ਦੀ ਸਮੱਸਿਆ ਹੱਲ ਕਰਨੀ ਹੈ, ਸਾਡੀ ਪਾਣੀ ਦੀ ਸਮੱਸਿਆ ਨਹੀਂ ਹੱਲ ਹੋਈ, ਕੁਛ ਨਹੀਂ ਹੱਲ ਹੋਇਆ, ਲੇਕਿਨ ਪੰਜਾਬ ਦਾ ਅਸੀਂ ਇੰਨਾ ਨੁਕਸਾਨ ਕਰਾ ਲਿਆ। ਪਾਕਿਸਤਾਨ ਨੂੰ ਕੀ ਮਿਲਿਆ, ਰਸ਼ੀਆ ਉੱਥੋਂ ਚਲਾ ਗਿਆ, ਵਟ ਡਿਡ ਪਾਕਿਸਤਾਨ ਗੈਟ ਆਊਟ ਆਫ ਦੈਟ, ਸਿਵਾਏ ਟੈਰਰਿਜ਼ਮ ਦੇ, ਸਿਵਾਏ ਕਲਾਸ਼ਨਿਫੋਕ ਆਫ ਕਲਚਰ ਦੇ, ਹੋਰ ਕੁਛ ਨਹੀਂ ਮਿਲਿਆ। ਸੋ ਮੇਰੇ ਖਿਆਲ ਦੇ ਨਾਲ ਅਸੀਂ ਵਰਲਡ ਪੀਸ ਤਾਂ ਹੀ ਪੋਸੀਬਲ, ਇਟਸ ਅ ਵੈਰੀ ਬਿਗ ਸਟੇਟਮੈਂਟ, ਵਰਲਡ ਪੀਸ ਸਾਨੂੰ ਸਭ ਨੂੰ ਚਾਹੀਦਾ, ਵਰਲਡ ਪੀਸ, ਬਟ ਆਈ ਥਿੰਕ ਉਸ ਤੋਂ ਪਹਿਲਾਂ ਸਾਨੂੰ ਇਹ ਸਿੱਖਣਾ ਪਏਗਾ, ਵਾਇਲੈਂਸ ਐਟ ਨੋ ਕੋਸਟ, ਦੇਰ ਇਜ਼ ਨੋ ਰੂਟ ਕੋਸ। ਸਾਡੇ ਸਾਹਮਣੇ ਆ ਕੇ ਕੋਈ ਕਹਿੰਦਾ ਰਹੇ ਜੀ ਮੈਂ ਤੁਹਾਡੇ ਸਿੱਖ ਧਰਮ ਬਾਰੇ ਬੋਲ ਰਿਹਾ, ਬੋਲੀ ਜਾ ਭਾਈ ਸਾਹਿਬ, ਤੁਹਾਡੇ ਕਹਿਣ ਦੇ ਨਾਲ ਕੀ ਫਰਕ ਪੈਂਦਾ, ਜ਼ੋਰ ਦੀ ਬੋਲੋ ਥੋੜ੍ਹਾ ਜਿਹਾ, ਹੋਰ ਜਾਓ ਬਾਹਰ ਜਾ ਕੇ ਬਿਲਬੋਰਡ ਲਾ ਦਿਓ, ਹੋਰ ਸ਼ੋਰ ਸ਼ੋਰ ਸ਼ਰਾਬਾ ਪਾਓ। ਮੈਂ ਆਪਣੇ ਆਪ ਨੂੰ ਇੰਨਾ ਕੁ ਟ੍ਰੇਨ ਕਰ ਰਿਹਾ, ਆਪਣੇ ਆਪ ਨੂੰ ਸਮਝਾ ਰਿਹਾ ਕਿ ਮੇਰੇ ਧਰਮ ਦੇ ਬਾਰੇ, ਮੇਰੇ ਬਾਰੇ, ਮੇਰੀ ਸਾਡੀ ਜਾਤ ਦੇ ਬਾਰੇ ਤੁਸੀਂ ਬੋਲੋ, ਰਾਜਪੂਤਾਂ ਦੇ ਬਾਰੇ ਤੁਸੀਂ, ਇੰਡੀਆ ਦੇ ਬਾਰੇ ਬੋਲੋ, ਜੋ ਮਰਜ਼ੀ ਬੋਲੀ ਜਾਓ, ਮੇਰੀ ਸਿਹਤ ਤੇ ਕੋਈ ਫਰਕ ਨਹੀਂ ਪੈ ਰਿਹਾ ਹੈਗਾ। ਆਈ ਡੋਂਟ ਥਿੰਕ ਸੋ ਕਿ ਸਿੱਖ ਰਿਲੀਜਨ ਕੋਈ ਇੰਨਾ ਛੋਟਾ ਆ ਕਿ ਬਾਹਰ ਆ ਕੇ ਕੋਈ ਸਿੱਖ ਰਿਲੀਜਨ ਦੇ, ਸਾਡੀ ਤੇ ਥੋੜੀ ਜਿਹੀ ਕੋਈ ਗੱਲ ਹੋ ਜਾਵੇ ਕਿ ਜੀ ਹਾਂਜੀ ਸਾਡੇ ਜੀ ਗੁਰੂ ਨਾਨਕ ਦੇਵ ਜੀ ਨੂੰ ਆਹ ਕਹਿ ਦਿੱਤਾ, ਅਸੀਂ ਤਾਂ ਮਾਰਨ ਤੇ ਭੱਜ ਜਾਂਦੇ, ਆਪ ਸਾਰੀ ਦਿਨ ਬੇਅਦਬੀ ਚੱਲ ਰਹੀ ਹੈ, ਸੱਚ ਅਸੀਂ ਨਹੀਂ ਬੋਲਣਾ, ਝੂਠ ਅਸੀਂ ਬੋਲਣਾ, ਡਰੱਗਸ ਦੇ ਸਾਡੇ ਆਪਣੇ ਬੰਦੇ ਅੱਧੇ ਕੋਈ ਡਰੱਗ ਚ ਲੱਗੇ ਨੇ, ਅਸੀਂ ਕੋਈ ਹੇਰਾ ਫੇਰੀਆਂ ਚ ਲੱਗੇ ਹਾਂ, ਅਸੀਂ ਆਪ ਸਾਰਾ ਕੁਛ ਕਰਨਾ, ਲੇਕਿਨ ਦੂਸਰਾ ਕੋਈ ਸਾਡੇ ਧਰਮ ਦੇ ਬਾਰੇ ਕਹਿ ਦੇਵੇ ਅਸੀਂ ਫਟਾਫਟ ਐਕਸਾਈਟ ਹੋ ਗਏ ਉਹਨੂੰ ਮਾਰਨ ਕੁੱਟਣ ਤੁਰ ਪੈਂਦੇ। ਐਨੀਵੇਜ਼ ਕਾਲਰਸ ਨੂੰ ਰਿਕੁਐਸਟ ਹੈ ਕਿ ਤੁਸੀਂ ਲਾਈਨਸ ਪਲੀਜ਼ ਹੋਲਡ ਕਰ ਲਓ, ਸਾਡੇ ਸਪੋਂਸਰ ਆਈ ਥਿੰਕ ਵੇਟ ਕਰ ਰਹੇ ਨੇ, ਮੈਨੂੰ ਉਹ ਇਸ਼ਾਰਾ ਹੈ, ਲੇਕਿਨ ਮੈਂ ਕੁਕਲੀ ਦੱਸਦਾ ਸੈਕਿੰਡ ਵਿਕਟ ਹੈਜ਼ ਫਾਲਨ ਡਾਊਨ। ਵਿਲ ਦਿਸ ਮੇਕ ਥਿੰਗਸ ਇੰਟਰਸਟਿੰਗ, ਇਜ਼ ਦੇਰ ਅਨਦਰ ਟਵਿਸਟ ਇਨ ਦ ਟੇਲ? ਵੀ ਥੌਟ ਪਾਕਿਸਤਾਨ ਇਜ਼ ਗੋਇੰਗ ਟੂ ਟੇਕ ਇਟ ਈਜ਼ੀ ਟੂਡੇ, ਲੇਕਿਨ ਦੂਸਰੀ ਵਿਕਟ ਪਾਕਿਸਤਾਨ ਦੀ ਗਿਰ ਗਈ ਹੈ 44 ਫੋਰ ਦ ਲਾਸ ਆਫ 2 ਵਿਕਟ। ਬਾਬਰ ਅਜ਼ਮ ਖੇਲ ਰਹੇ ਨੇ ਇਸ ਵੇਲੇ ਔਰ ਨਾਲ ਹਫੀਜ਼, ਮੁਹੰਮਦ ਹਫੀਜ਼ ਕ੍ਰੀਜ਼ ਦੇ ਉੱਤੇ ਆ ਗਏ ਨੇ 44 ਫੋਰ ਦ ਲਾਸ ਆਫ 2 ਵਿਕਟਸ ਐਂਡ ਦਿਸ ਇਜ਼ ਦ 11th ਓਵਰ ਇਨ ਦ ਪ੍ਰੋਗਰੈਸ। ਜੇ ਦੋ ਵਿਕਟ ਪਾਕਿਸਤਾਨ ਦੀਆਂ ਹੋਰ ਗਿਰ ਗਈਆਂ 100 ਤੋਂ ਪਹਿਲਾਂ ਪਹਿਲਾਂ ਤਾਂ ਮੇਰੇ ਖਿਆਲ ਦੇ ਨਾਲ ਫਿਰ ਥੋੜ੍ਹਾ ਮੁਸ਼ਕਿਲ ਹੋਏਗਾ। ਅੱਜ ਦਾ ਮੈਚ ਆਸਾਨੀ ਦੇ ਨਾਲ ਜਿੱਤਣਾ ਚਾਹੀਦਾ ਸੀਗਾ ਪਾਕਿਸਤਾਨ ਨੂੰ ਮੇਰੇ ਮੁਤਾਬਿਕ, ਲੇਕਿਨ ਜੇ ਦੋ ਵਿਕਟਸ ਹੋਰ ਗਿਰ ਗਈਆਂ 100 ਰਨ ਤੋਂ ਪਹਿਲਾਂ ਪਹਿਲਾਂ ਮੈਚ ਇੰਟਰਸਟਿੰਗ ਹੋ ਜਾਏਗਾ। ਔਰ ਜੇ ਪਾਕਿਸਤਾਨ ਨੇ ਮੈਚ ਜਿੱਤਣਾ ਤੇ 100 ਰਨ ਤੋਂ ਪਹਿਲਾਂ ਪਹਿਲਾਂ ਹੁਣ ਕੋਈ ਵਿਕਟ ਨਹੀਂ ਗਿਰਨੀ ਚਾਹੀਦੀ। ਸੋ ਮੇਰੇ ਖਿਆਲ ਦੇ ਨਾਲ ਅਗਲਾ ਅੱਧਾ ਪੌਣਾ ਘੰਟਾ ਬੜਾ ਰੋਮਾਂਚਕ ਹੋਏਗਾ ਔਰ ਮੈਂ ਤੁਹਾਡੇ ਨਾਲ ਜਿਸ ਤਰ੍ਹਾਂ ਤੁਹਾਨੂੰ ਕਿਹਾ ਹੀ ਹੋਇਆ ਹੈਗਾ ਕਿ ਵਰਲਡ ਕੱਪ ਦੀ ਸਾਰੀ ਕਵਰੇਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਮੈਂ ਵੀ ਜ਼ਿੰਮੇਵਾਰੀ ਲਈ ਹੋਈ ਹੈ ਕਿ ਤੁਹਾਨੂੰ ਪੂਰੀ ਦੇਵਾਂਗੇ। ਅੱਗੇ ਕੀ ਹੁੰਦਾ ਸੀ, ਉਹ ਕਹਿੰਦੇ ਜੀ 12 ਵਜੇ ਤੁਸੀਂ ਛੱਡ ਜਾਂਦੇ ਹੋ ਸਾਡਾ ਸਾਥ, ਬਿਲਕੁਲ ਨਹੀਂ ਜੀ, ਅਸੀਂ ਤੁਹਾਡੇ ਨਾਲ ਹੈਗੇ ਹਾਂ ਵਰਲਡ ਕੱਪ ਤੱਕ। ਸੋ 1 ਵਜੇ ਤੱਕ ਮੇਰਾ ਤੁਹਾਡਾ ਸਾਥ ਇਸੇ ਤਰ੍ਹਾਂ ਰਹੇਗਾ, ਕੋਈ ਵੀ ਤੁਸੀਂ ਗੱਲਬਾਤ ਕਰ ਰਹੀ ਹੈ ਮੈਂ ਲਗਾਤਾਰ ਤੁਹਾਨੂੰ ਖਬਰਾਂ ਵੀ ਸਾਂਝੀਆਂ ਕਰਦਾ ਰਹਾਂਗਾ ਅੱਗੇ ਚੱਲ ਕੇ। ਸਾਡੇ ਨਾਲ ਅੱਜ ਇੰਡੀਆ ਤੋਂ, ਅੱਜ 2-3 ਅਹਿਮ ਮੁੱਦਿਆਂ ਦੇ ਬਾਰੇ ਗੱਲਬਾਤ ਹੋਣੀ ਹੈ, ਸੋ ਇੰਡੀਆ ਤੋਂ ਅੱਗੇ ਚੱਲ ਕੇ ਸਾਡੇ ਨਾਲ ਸਾਡੇ ਗੈਸਟ ਜਿਹੜੇ ਨੇ ਉਹ ਵੀ ਜੁੜਨਗੇ, ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕੀਤੀ ਜਾਏਗੀ ਔਰ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂਗੇ ਕ੍ਰਿਕਟ ਦੀ ਪੂਰੀ ਅਪਡੇਟ, ਕ੍ਰਿਕਟ ਦੀ ਪੂਰੀ ਅਪਡੇਟ ਮੈਂ ਤੁਹਾਡੇ ਨਾਲ ਲਗਾਤਾਰ ਮੈਚ ਖਤਮ ਹੋਣ ਤੱਕ ਜਿਹੜੀ ਹੈ ਉਹ ਸਾਂਝੀ ਕਰਦੇ ਰਵਾਂਗਾ। ਸੋ ਪਾਕਿਸਤਾਨ ਵਰਸਿਸ ਨਿਊਜ਼ੀਲੈਂਡ, ਰੋਮਾਂਚਕ ਮੁਕਾਬਲਾ ਜੀ। ਸੋਰੀ ਗੁਰਦੀਪ ਜੀ, ਤੁਸੀਂ ਹੋਲਡ ਕਰ ਲਓ, ਗੁਰਦੀਪ ਜੀ ਤੁਹਾਡੀ ਕਾਲ ਅਗਲੀ ਹੈ, ਬਾਕੀ ਕਾਲਰ ਰਿਕੁਐਸਟ ਹੈ ਲਾਈਨਸ ਪਲੀਜ਼ ਹੋਲਡ ਕਰ ਲਓ, ਗੁਰਦੀਪ ਸਿੰਘ ਹੁਣ ਤੁਹਾਡੀ ਕਾਲ ਲਵਾਂਗੇ, ਡਾਕਟਰ ਨੀਲ ਗੱਜਰ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਸੀਗੇ ਅੱਗੇ, ਉਹਨਾਂ ਦੇ ਮੈਂ ਪਹਿਲਾਂ ਸਟੂਡੀਓ ਕਹਿਣ ਲੱਗਾ ਸੀਗਾ, ਸਾਨੂੰ ਆਦਤ ਹੈ ਸਟੂਡੀਓ ਆਫਿਸ ਨੂੰ ਅਸੀਂ ਸਟੂਡੀਓ ਕਹਿੰਦੇ ਹਾਂ, ਰੇਡੀਓ ਸਟੂਡੀਓ ਜਾਂ ਟੀਵੀ ਸਟੂਡੀਓ, ਉਹਨਾਂ ਦੇ ਡੈਂਟਲ ਕਲੀਨਿਕ ਤੋਂ ਸਾਡੇ ਨਾਲ ਇਸ ਵੇਲੇ ਹਿਨਾ ਜੀ ਜੁੜ ਗਏ। ਹਿਨਾ ਜੀ ਵੈਲਕਮ, ਸਵਾਗਤ ਹੈ ਆਪਕਾ, ਕਿਆ ਹਾਲ ਹੈ?
ਮੈਂ ਬਿਲਕੁਲ ਠੀਕ, ਆਪ ਕੈਸੇ ਹੈ ਵੀਰ ਜੀ?
ਬਿਲਕੁਲ ਠੀਕ ਹੈ ਜੀ। ਔਰ ਹਿਨਾ ਜੀ, ਆਮ ਸ਼ੋਰ ਕੇ ਸਭ ਵੀ ਇਸ ਸਮੇਂ ਜਹਾਂ ਪਾਕਿਸਤਾਨ ਔਰ ਨਿਊਜ਼ੀਲੈਂਡ ਕਾ ਕ੍ਰਿਕਟ ਮੈਚ ਵੀ ਇੰਜੋਏ ਕਰ ਰਹੇ ਹੈ, ਲੇਕਿਨ ਸਾਥ ਸਾਥ ਹਮਾਰੀ ਦਾਂਤੋਂ ਕੀ ਜੋ ਸਿਹਤ ਹੈ, ਡੈਂਟਲ ਹੈਲਥ ਹੈ, ਵੋ ਬੜੀ ਜ਼ਰੂਰੀ ਹੈ। ਲੇਕਿਨ ਆਜ ਆਪ ਬਤਾਈਏ ਕਿ ਮੈਨੇ ਬਹੁਤ ਸਾਰੇ ਡੈਂਟਲ ਕਲੀਨਿਕਸ ਦੇਖੇ ਹੈ, ਬਟ ਆਪਕਾ ਜੋ ਡਾਕਟਰ ਨੀਲ ਗੱਜਰ ਕਾ ਜੋ ਡੈਂਟਲ ਕਲੀਨਿਕ ਹੈ, ਇਟਸ ਅਮੇਜ਼ਿੰਗ, ਬਹੁਤ ਅੱਛਾ ਬਣਾ ਹੋਇਆ ਹੈ, ਬਹੁਤ ਬੜਾ ਹੈ ਔਰ ਇਸਮੇ ਬਹੁਤ ਅੱਛੀ ਫੈਸਿਲਿਟੀਜ਼ ਹੈ, ਬਾਹਰ ਸੇ ਬੜਾ ਖੂਬਸੂਰਤ ਬਣਾ ਹੈ। ਸੋ ਪਹਿਲੇ ਤੋਂ ਆਪ ਮੁਝੇ ਇਹ ਬਤਾਈਏ ਕਿ ਕਿਆ ਰਾਜ਼ ਕਿਆ ਹੈ ਕਿ ਜੋ ਇਤਨੀ ਕਾਮਯਾਬੀ ਮਿਲੀ ਹੈ ਡਾਕਟਰ ਨੀਲ ਗੱਜਰ ਡੈਂਟਲ ਕਲੀਨਿਕ, ਵਾਟ ਇਜ਼ ਦ ਰੀਜ਼ਨ?
ਵੈਲ, ਰੀਜ਼ਨ ਇਸਕਾ ਯਹੀ ਹੈ ਕਿ ਹਮ ਲੋਗ ਕਾ ਜੋ ਗੋਲ ਹੈ ਵੋ ਯੇ ਹੈ ਕਿ ਹੂਐਵਰ ਕਮਸ ਟੂ ਆਰ ਆਫਿਸ, ਆਰ ਪੇਸ਼ੈਂਟਸ, ਦੇ ਲੀਵ ਵਿਦ ਅ ਬਿਗ ਸਮਾਈਲ ਔਨ ਦੇਅਰ ਫੇਸ। ਸੋ ਯੇ ਹਮਾਰਾ ਗੋਲ ਹੈ ਜਿਸਕੀ ਵਜ੍ਹਾ ਸੇ ਇਤਨੀ ਸਕਸੈਸ ਔਰ ਇਤਨੀ ਮੁਹੱਬਤ ਲੋਗੋ ਸੇ ਮਿਲਤੀ ਹੈ ਔਰ ਸਾਰੇ ਪੇਸ਼ੈਂਟਸ ਬਹੁਤ ਖੁਸ਼ੀ ਖੁਸ਼ੀ ਹਮਾਰੇ ਪਾਸ ਆਤੇ ਹੈ ਔਰ ਖੁਸ਼ੀ ਖੁਸ਼ੀ ਹਮਾਰੇ ਆਫਿਸ ਸੇ ਜਾਤੇ ਹੈ।
ਠੀਕ ਹੈ ਜੀ, ਅਬ ਥੋੜਾ ਸਾ ਬਤਾਈਏ ਕਿ ਆਪਕੀ ਕੌਨ ਕੌਨ ਸੀ ਸਰਵਿਸਿਜ਼ ਹੈ, ਉਨਕੇ ਬਾਰੇ ਮੇਂ ਡਿਟੇਲ ਮੇਂ ਬਤਾਈਏ।
ਜੀ ਜ਼ਰੂਰ, ਜੈਸਾ ਮੈਂ ਹਰ ਪ੍ਰੋਗਰਾਮ ਮੈਂ ਆਪਕੋ ਬਤਾਤੀ ਹੂੰ, ਹਮ ਲੋਗ ਫੈਮਿਲੀ ਡੈਂਟਿਸਟਰੀ ਪ੍ਰੋਵਾਈਡ ਕਰਤੇ ਹੈ ਔਰ ਉਸਮੇਂ ਬਹੁਤ ਸਾਰੀ ਸਰਵਿਸਿਜ਼ ਆ ਜਾਤੀ ਹੈ ਜਿਸਮੇਂ ਕੋਸਮੈਟਿਕ ਡੈਂਟਿਸਟਰੀ ਹੈ, ਐਕਸਟ੍ਰੈਕਸ਼ਨਸ ਹੈ, ਬੇਬੀ ਟੂਥ ਹੋ ਜਾਤੇ ਹੈ, ਐਡਲਟ ਟੂਥ ਹੋ ਜਾਤੇ ਹੈ, ਵਿਜ਼ਡਮ ਟੂਥ ਹੋ ਜਾਤੇ ਹੈ, ਉਨਕੀ ਐਕਸਟ੍ਰੈਕਸ਼ਨਸ ਹਮ ਕਰਤੇ ਹੈ, ਫਿਲਿੰਗਸ ਕੋਈ ਤਰ੍ਹਾਂ ਕੀ ਵੀ ਫਿਲਿੰਗਸ ਹੋ ਵੋ ਵੀ ਕਰਤੇ ਹੈ, ਰੂਟ ਕੈਨਾਲ ਕਰਤੇ ਹੈ ਜਿਸੇ ਐਂਡੋ ਟ੍ਰੀਟਮੈਂਟ ਵੀ ਕਹਤੇ ਹੈ ਦੂਸਰੇ ਵਰਡਿੰਗ ਮੈਂ, ਇਮਪਲਾਂਟ ਕਰਤੇ ਹੈ ਹਮ ਲੋਗ, ਵਿਨੀਅਰਸ ਕਰਤੇ ਹੈ ਹਮ ਲੋਗ ਫਰੰਟ ਟੀਥ ਕੇ ਲੀਏ, ਉਸਕੇ ਇਲਾਵਾ ਹਮਾਰੇ ਪਾਸ ਸਲੀਪ ਡੈਂਟਿਸਟਰੀ ਵੀ ਅਵੇਲੇਬਲ ਹੈ ਜਿਸੇ ਜੀ ਏ ਵੀ ਕਹਤੇ ਹੈ, ਜੋ ਕਿ ਬਹੁਤ ਹੀ ਫੇਮਸ ਹੈ ਬੱਚੋਂ ਬੜੋਂ ਮੈਂ, ਖਾਸ ਤੌਰ ਪੇ ਉਨ ਪੇਸ਼ੈਂਟਸ ਕੇ ਲੀਏ ਜੋ ਕਿ ਨਰਵਸ ਪੇਸ਼ੈਂਟਸ ਹੋਤੇ ਹੈ, ਉਨਕੇ ਲੀਏ ਇਹ ਫੈਸਿਲਿਟੀ ਵੀ ਹਮਾਰੇ ਪਾਸ ਅਵੇਲੇਬਲ ਹੈ ਔਰ ਬਹੁਤ ਹੀ ਕੁਆਲੀਫਾਈਡ ਡਾਕਟਰਸ ਹਮਾਰੇ ਪਾਸ ਹੈ, ਪੂਰੀ ਇੱਕ ਟੀਮ ਹੈ ਹਮਾਰੇ ਪਾਸ 8 ਡਾਕਟਰਸ ਕੀ और उसके अलावा हमारे पास ऑर्थोडॉन्टिक्स हैं जो कि सैटरडे को जिनका डे होता है और 9 to 5 फुल डे ऑर्थोडॉन्टिक डे होता है वो हमारा. उसके अलावा प्रोस्टोडॉन्टिस्ट भी हैं हमारे पास, एनेस्थियोलॉजिस्ट हैं जो कि जीए डेज के लिए यानी स्लीप डेंटिस्ट्री के लिए खासतौर पर आते हैं, डॉक्टर जीनो जिनका 20 साल से ऊपर का एक्सपीरियंस है और बहुत ही क्वालिफाइड हैं, एनेस्थियोलॉजिस्ट हैं, डेंटिस्ट हैं और फार्मासिस्ट भी हैं. वो इस पूरे डे को परस्यू करते हैं हमारे डिफरेंट डेंटिस्ट के साथ और पूरा हॉस्पिटल का एक पूरा प्रोटोकॉल फॉलो किया जाता है हमारे ऑफिस में. और ये बहुत ही जबरदस्त फैसिलिटी है जो हर डेंटल ऑफिस में अवेलेबल नहीं होती, लेकिन हमारे ऑफिस में ये अवेलेबल है, डॉक्टर नील का जो डेंटिस्ट्री में ये अवेलेबल है. उसके अलावा नाइट्रस गैस भी हमारे पास अवेलेबल है जिसमें पूरी तरह से पेशेंट सोता नहीं है बट बहुत ही काम और रिलैक्स हो जाता है और अपने सारे प्रोसीजर्स जो भी हो, चाहे वो फिलिंग हो, रूट कैनाल हो, इम्प्लांट हो, विनियर्स हो, जो भी आपकी उस वक्त हम प्रोसीजर कर रहे हैं उसके लिए बहुत काम डाउन और बहुत रिलैक्स होके वो पूरे प्रोसीजर को फिनिश करवा सकते हैं. सो इन टोटल वी आई कैन से हमारे पास ऑलमोस्ट हर तरह की फैसिलिटी अवेलेबल है. हमारे पास बहुत हाइजेनिस्ट भी हैं, 6-7 हाइजेनिस्ट हैं जो डेली पे यहाँ पे काम करते हैं और जो क्लीनिंग पे ओरल हाइजीन जो है, जो बेसिक है, जो स्टार्ट हमारा बिगनिंग जिसे कहते हैं हमारे क्लीनिंग की, मतलब माउथ की ओरल हाइजीन की जो क्लीनिंग है उसको परस्यू करते हैं और बहुत अच्छे हाइजेनिस्ट हैं हम लोगों के पास, बहुत क्वालिफाइड और बहुत एक्सपीरियंस्ड. सो बेसिकली हमारे पास हर तरह की फैसिलिटी यहाँ अवेलेबल है और खासतौर पर उन लोगों के लिए भी जो कभी डेंटिस्ट के पास गए नहीं है और अचानक उनके लिए दांतों में कोई प्रॉब्लम, कोई पेन शुरू हो जाता है, तो उन पेशेंट्स को भी हम बहुत वेलकम कहते हैं अपने यहाँ और उनको भी वो इमरजेंसी अपॉइंटमेंट किसी टाइम भी बुक करा सकते हैं और एनी टाइम दे कैन कम इन. वॉक इन पेशेंट्स हम लेते हैं जिनकी जिनको पेन हो रहा हो और उनको समझ नहीं आ रहा हो कहाँ जाएं, सो दे कैन जस्ट वॉक इन टू आवर ऑफिस एंड वी कैन डेफिनेटली टेक केयर ऑफ देम.
जी बिल्कुल, और बहुत शुक्रिया भिना जी, एज ऑलवेज आपने बड़ी डिटेल में समझाया. असी अपने लिसनर्स और दर्शकों की जानकारी लिए दस दईए कि किसी भी तरह की कोई भी सर्विस बेझिझक तुसी चले जाओ, सानू एक भी कोई कॉल ऐसी नहीं आई जिन्होंने कि यह क्या हो कि जी हाँ जी असं इन्हों सर्विसेज तो सैटिस्फाइड नहीं है. सो इन्हों को बहुत प्रोफेसनल डॉक्टर्स ने, जो दंदा की गल आए असी कई बार थोड़े जे पैसे बचाने या तू कुछ करने फिर असी दिक्कत के आ जाने हैं, बैटर है कि प्रोफेसनल सर्विसेज तुसी लो. नंबर इन्हों का बड़ा आसान है, असी सारे जानते हैं. हिना जी पहले आप नंबर एक बार दे दीजिए फिर मैं भी अनाउंस कर देता हूँ.
जी जरूर, नंबर हम लोगों का है 2894010009 2894010009 एंड वी आर ओपन 9 to 7 एवरी डे. सैटरडे वी आर ओपन 9 to 3 और एड्रेस भी बता दूं वीर जी.
हाँ जी बिल्कुल बता दीजिए. बिल्कुल
हाँ जी, 735 ट्विन एवेन्यू यूनिट 16 मिसिसागा एंड वी आर एट द नॉर्थ ऑफ मेविस एंडेरी क्लोज टू 407.
बिल्कुल जी, आप बताया करिए क्लोज टू 407 एंड क्लोज टू 401 दोनों के बिल्कुल पास है. 401 मैं इसलिए एम्फसाइज करना चाह रहा है क्योंकि 289 एरिया कोड सब नू याद है 289 और जो 401 सानू सारे नू पता ही है 289 तो बाद 401 याद रखना है. 401 के नाल ही जेम्स बॉन्ड तुम्हें याद है 007 है पर जेम्स बॉन्ड की जगह 0009 लगा लेना. जब डॉक्टर नील गज्जर की गल याद रखना है डॉक्टर नील गज्जर साहब नू तो 0009 लगाना है. सो 289401009 इस नंबर कॉल करो और अपनी अपॉइंटमेंट बनाओ. हिना जी थैंक यू वेरी मच और नेक्स्ट वीक आपसे बातचीत है फिर जारी रहेगी.
बहुत शुक्रिया.
थैंक यू, शुक्रिया, बाय. प्रोग्राम सतीशन पल्स प्राइम टाइम इस वे सुन रहे हैं और असं बताएंगे जी अपनी अगली कॉल वाल. गुरदीप सिंह जी तुम आते रहो. गुरदीप सिंह जी गो अहेड.
हाँ जी रवीर जी, समझ जी, सत श्रीकाल
जी.
सत्श्रीकाल जी.
जिदवीर जी बिल 21 की गल अगे हो रही थी. जिदवीर जी बेसिकली उन्होंने जो ये क्यूबिक ला पास किया तो अपने आप में यह कह रहे थी जब बिल पेश कर लगे कि सैकुलरिज्म प्रमोट कर रहे हैं. हालांकि सैकुलरिज्म का मतलब यह होंगे कि हर एक आपो अपनी सोच मुताबक या अपने अपने धर्म को मन का अधिकार हो किसी भी तरह धर्म का कोई भी इंटरफेरेंस जरा गवर्नमेंट के कामों काजों में ना हो. पर बिल के उल्टा यह हो रहा कि यह सैकुलरिज्म बिल से उन्होंने कह के पेश कर दिता पर सब तो पहला इफेक्ट यह आ रहा कि तो जोड़े लोग किसी धर्म को मानते हैं सब तो पहला उन्होंने उत्ते इफेक्ट आया यानी कि उल्टा हो रहा. लेकिन ये बहुत सारिया चंगी गल् भी ने जी चीज जी उन्होंने इंटेंशन हो सकता सही हो. जिस तरह की जी दूसरी अज खबर चल रही है ब्रैम्पटन के जिस तरह के बयान दे रहे हैं मैनू समझ नहीं आती कि बयान का मतलब की है. वो अपनी राय से दे सकते ਚਾਹੇ ਧਿਆਨ ਤੇ ਦੇ ਸਕਦੇ ਸੀ ਕਿ ਅਸੀਂ ਸਹਿਮਤ ਨਹੀਂ ਹੈ ਕੈਨੇਡਾ ਦੇ ਵਿੱਚ ਜਿਹੜਾ ਬਿੱਲ ਲੈ ਕੇ ਆਉਂਦਾ ਇਹਦੇ ਜਿਹੜੇ ਉਹਨਾਂ ਨੇ ਲਾ ਬਣਾਏ ਸਹਿਮਤ ਨਹੀਂ, ਪਰ ਜਿਸ ਤਰ੍ਹਾਂ ਦੇ ਇਹ ਬਿਆਨ ਦੇ ਰਹੇ ਨੇ ਮੈਨੂੰ ਤੇ ਆਪ ਨੀ ਸਮਝ ਆਉਂਦੀ, ਕਿਉਂਕਿ ਬ੍ਰੈਂਪਟਨ ਦੇ ਵਿੱਚ ਖੁਦ ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਹੈ 5-6 ਹੈਰੀਟੇਜ ਮੰਥ ਤੇ ਖੁਦ ਮਨਾਉਂਦੇ ਨੇ, ਹਿੰਦੂ ਸਿੱਖ ਮੁਸਲਮਾਨ ਸ੍ਰੀ ਲੰਕਨ, ਤੇ ਹਰ ਇੱਕ ਹੈਰੀਟੇਜ ਮੰਥ ਦੇ ਉੱਤੇ ਪੈਸੇ ਵੀ ਖਰਚ ਕਰਦੇ ਨੇ ਤੇ ਉਹਨੂੰ ਮਨਾਉਂਦੇ ਵੀ ਨੇ। ਹਾਲਾਂਕਿ ਹੈਰੀਟੇਜ ਦੀ ਮੈਨੂੰ ਲੱਗਦਾ ਕਿ ਪਰਿਭਾਸ਼ਾ ਵੱਖਰੀ ਆ, ਪਰ ਯੁੱਧ ਵਿੱਚ ਜਿਸ ਤਰ੍ਹਾਂ ਸਿੱਖ ਹੈਰੀਟੇਜ ਮੰਥ ਦੇ ਵਿੱਚ ਮੈਂ ਇੱਕ ਦਿਨ ਅੱਗੇ ਵੀ ਪਹਿਲਾਂ ਗੱਲ ਕੀਤੀ ਸੀ, ਇਹਨਾਂ ਨੇ ਯੂਥ ਦੇ ਵਿੱਚ ਇੱਕ ਸਿੱਧੂ ਮੂਸੇ ਵਾਲੇ ਨੂੰ ਸਨਮਾਨਿਤ ਕੀਤਾ, ਤੇ ਦੂਸਰੇ ਪਾਸੇ ਉੱਥੇ ਸਿੱਧੂ ਮੂਸੇ ਵਾਲੇ ਨੂੰ ਇੱਥੇ ਹੈਰੀਟੇਜ ਬਣਾ ਕੇ ਆਪਾਂ ਪੇਸ਼ ਕਰ ਰਹੇ ਹਾਂ, ਦੂਜੇ ਪਾਸੇ ਉਹਦੀ ਉਹਨੂੰ ਜਿਹੜੀ ਆ ਉਹ ਬੀਸੀ ਦੇ ਵਿੱਚ ਉਹਦੇ ਗਾਉਣ ਤੇ ਪਾਬੰਦੀ ਲਾਈ ਜਾਂਦੀ ਹੈ ਕਿਉਂਕਿ ਉਹ ਜਿਹੜੀ ਵਾਇਲੈਂਸ ਪ੍ਰਮੋਟ ਕਰਦਾ ਹੈ। ਹੁਣ ਇਹ ਇੱਕ ਵੱਖਰੀ ਡਿਬੇਟ ਆ ਕਿ ਉਹ ਹੈਰੀਟੇਜ ਦੀ ਜਾਂ ਉਹਦੇ ਨਾਲ ਕੋਈ ਸਮਾਜ ਜਾਂ ਗਲਤ ਡਿਸੀਜਨ ਆ, ਪਰ ਜਿਸ ਵਿੱਚ ਕਿ ਮੇਰਾ ਖਿਆਲ ਆ ਕਿ ਤੁਸੀਂ ਇੱਥੇ ਇੰਨਾ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ ਕਿ ਸੈਕੂਲਰਿਜ਼ਮ ਦਾ ਮਤਲਬ ਹੁਣ ਆਪਣੇ ਫੈਡਰਲ ਲੈਵਲ ਦੇ ਉੱਤੇ ਵੀ ਖੰਡਪਾਠ ਸਾਹਿਬ ਦੀਵਾਲੀ ਸਾਰੇ ਤਿਉਹਾਰ ਮਨਾਏ ਜਾਂਦੇ ਨੇ, ਅੰਸ਼ਕ ਰੂਪ ਵਿੱਚ ਤੁਸੀਂ ਬਿਆਨ ਦੇ ਸਕਦੇ ਹੋ ਸਾਰਿਆਂ ਦੀ ਰਿਸਪੈਕਟ ਕਰ ਸਕਦੇ ਹੋ, ਪਰ ਅਸੀਂ ਇੰਨਾ ਪੈਸਾ ਖਰਚ ਕੇ ਜਦ ਆਪਣੇ ਇਲੈਕਟਡ ਰਿਪ੍ਰੈਜੈਂਟੇਟਿਵ ਭੇਜਦੇ ਹਾਂ ਕਿ ਉਹ ਉੱਥੇ ਜਾ ਕੇ ਇਹੋ ਹੀ ਕੰਮ ਕਰਦੇ ਨੇ, ਅਸੀਂ ਜਿਹੜੇ ਆਪਣੇ ਧਾਰਮਿਕ ਸਮਾਗਮ ਮਨਾਉਣੇ ਉਹ ਤੇ ਗੁਰਦੁਆਰਾ ਸਾਹਿਬ ਮੰਦਰਾਂ ਮਸਜਿਦਾਂ 'ਚ ਮਨਾ ਹੀ ਰਹੇ ਹਾਂ, ਫਿਰ ਇਹ ਜਦ ਵਿੱਚ ਤੁਹਾਨੂੰ ਲੱਗ ਨਹੀਂ ਰਿਹਾ। ਇਹ ਤਾਂ ਚਲੋ ਸ਼ੁਕਰ ਆ ਕਿ ਹਲੇ ਜਿਹੜੇ ਇੱਥੇ ਲਾ ਇਨਫੋਰਸਮੈਂਟ ਜਿਹੜੀ ਆ ਉਹ ਅਲੱਗ ਡਿਫਰੈਂਟ ਕੰਮ ਕਰਦੀ ਆ, ਨਹੀਂ ਤਾਂ ਪੋਲੀਟੀਸ਼ੀਅਨ ਜਿਹੜੀ ਆ ਇਹ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਜਾਂ ਵੋਟ ਬੈਂਕ ਨੂੰ ਆਪਣੇ ਵਾਲੇ ਕਰਨ ਵਾਲੇ ਪਾਸੇ ਲੈ ਕੇ ਜਾਣ ਵਾਸਤੇ ਇਹ ਤੇ ਇਸੇ ਤਰ੍ਹਾਂ ਦੇ ਬਿਆਨ ਦਿੰਦੇ ਰਹਿਣਗੇ, ਇਹ ਤੇ ਫਿਰ ਜਿੱਥੋਂ ਅਸੀਂ ਆਏ ਹਾਂ ਉਹ ਹੀ ਸਿਸਟਮ ਸ਼ੁਰੂ ਹੋ ਜਾਏਗਾ, ਇਹਦੇ ਬਾਰੇ ਜ਼ਰੂਰ ਆਪਣੇ ਬਿਆਨ ਦਿਓ ਜੀ। ਧੰਨਵਾਦ।
ਥੈਂਕ ਯੂ ਗੁਰਦੀਪ ਜੀ। ਆਈ ਥਿੰਕ ਜਿਹੜਾ ਬੁਨਿਆਦੀ ਇਸ਼ੂ ਹੈ ਨਾ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਹਾਊ ਡੂ ਵੀ ਡਿਫਾਈਨ ਅ ਪਰਸਨ ਇਜ਼ ਸੈਕੂਲਰ। ਮੈਂ ਗੁਰਦੀਪ ਜੀ, ਸਾਡੇ ਬਹੁਤ ਸਾਰੇ ਕਾਲਰਸ ਹੈਗੇ ਨੇ, ਉਹਨਾਂ ਦੇ ਨਾਲ ਕਈਆਂ ਦੇ ਨਾਲ ਮੁਲਾਕਾਤ ਨਹੀਂ ਵੀ ਕੀਤੀ, ਬਟ ਆਈ ਐਮ ਲੱਕੀ, ਆਈ ਐਮ ਫੋਰਚੂਨੇਟ ਦੈਟ ਆਈ ਹੈਵ ਮੈਟ ਯੂ ਇਨ ਪਰਸਨ। ਮੈਂ ਗੁਰਦੀਪ ਸਿੰਘ ਜੀ, ਔਰ ਮੈਂ ਜਾਣਦਾ ਕਿ ਤੁਸੀਂ ਪੱਗ ਬੰਨਦੇ ਹੋ, ਦਾੜੀ ਰੱਖੀ ਹੈ ਤੁਸੀਂ, ਸੋ ਔਰ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਗੁਰਦੀਪ ਜੀ, ਜੇ ਮੈਨੂੰ ਪੁੱਛਿਆ ਜਾਵੇ ਕਿ ਕਿਆ ਤੁਸੀਂ ਸੈਕੂਲਰ ਹੋ, ਮੈਂ ਕੋਈ ਕਿਸੇ ਨੂੰ ਸਰਟੀਫਿਕੇਸ਼ਨ ਦੇਣ ਦੇ ਬਿਜ਼ਨਸ 'ਚ ਨਹੀਂ ਹੈ, ਨਾ ਹੀ ਮੈਂ ਪਸੰਦ ਕਰਦਾ, ਲੇਕਿਨ ਮੈਂ ਇਹ ਪੱਕੇ ਤੌਰ 'ਤੇ ਕਹਿ ਸਕਦਾ ਕਿ ਗੁਰਦੀਪ ਸਿੰਘ ਜੀ, ਤੁਹਾਡੀ ਪੱਗ ਬੰਨਣ ਦੇ ਬਾਵਜੂਦ ਦਾੜੀ ਰੱਖਣ, ਤੁਸੀਂ ਬਹੁਤ ਸੈਕੂਲਰ ਇਨਸਾਨ ਹੋ। ਔਰ ਮੈਂ ਇਹ ਵੀ ਕਹਿ ਸਕਦਾ ਹੈ ਕਿ ਸਾਡੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਮਿਲਦਾ, ਜਿਹੜੇ ਧਾਰਮਿਕ ਨੇ, ਠੀਕ ਹੈ, ਉਹ ਬਿਲਕੁਲ ਸੈਕੂਲਰ ਹੁੰਦੇ ਨੇ। ਮੈਂ ਬੜੇ ਸਾਰੀ ਐਸੇ ਮੁਸਲਿਮ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਕਿ ਦਾੜੀ ਰੱਖੀ ਹੈ, ਆਪਣਾ ਨਮਾਜ਼ੀ ਨੇ, ਆਪਣਾ ਨਮਾਜ਼ ਅਦਾ ਕਰਦੇ ਨੇ, ਔਰ ਲੇਡੀਜ਼ ਜਿਹੜੀਆਂ ਹੈਗੀਆਂ ਜੀ, ਉਹ ਸਿਰ ਦੇ ਉੱਤੇ ਉਹ ਆਪਣਾ ਹਿਜਾਬ ਵਗੈਰਾ ਪਾਉਂਦੀਆਂ ਨੇ, ਬਟ ਦੇ ਆਰ ਵੈਰੀ ਮੱਚ ਸੈਕੂਲਰ। ਔਰ ਬਹੁਤ ਸਾਰੇ ਲੋਕ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਉਹ ਸੈਕੂਲਰ ਨੇ। ਐਂਡ ਵਨ ਆਫ ਦੈਮ, ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਗੱਲ ਕਰਦਾ, ਕਿਸੇ ਨੇ ਮੇਰੇ ਮਦਰ ਨੂੰ ਪੁੱਛਿਆ ਜੀ ਕਿ ਜੀ ਤੁਸੀਂ ਅੰਮ੍ਰਿਤ ਛਕਿਆ ਹੋਇਆ ਤਾਂ ਤੁਸੀਂ ਪੈਂਟ ਪਾਉਂਦੇ ਹੋ, ਅਤੇ ਮੇਰੇ ਮਦਰ ਦਾ ਉਹਨਾਂ ਨੂੰ ਜਵਾਬ ਸੀਗਾ ਕਿ ਅੰਮ੍ਰਿਤ ਛਕਣ ਦੇ ਨਾਲ ਪੈਂਟ ਦਾ ਕੀ ਸੰਬੰਧ ਹੈ, ਅਸੀਂ ਸੂਟ ਵੀ ਪਾਉਂਦੇ, ਅਸੀਂ ਪੈਂਟ ਵੀ ਪਾਉਂਦੇ ਹਾਂ। ਪ੍ਰੋਬਲਮ ਇਹ ਹੈਗੀ ਆ ਕਿ ਜਿਹੜੇ ਇਹ ਸੈਕੂਲਰ ਆ, ਇਹਨੂੰ ਆਈਡੈਂਟੀਟੀ ਦੇ ਨਾਲ ਜੋੜਿਆ ਜਾ ਰਿਹਾ। ਇੱਕ ਬੰਦਾ ਸਰ, ਜਿਹਨੇ ਸਹੀ ਮਾਇਨੇ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਪੜ੍ਹ ਲਿਆ, ਉਹਦੇ ਵਰਗਾ ਤਾਂ ਸੈਕੂਲਰ ਬੰਦਾ ਹੀ ਕੋਈ ਨਹੀਂ ਹੋ ਸਕਦਾ। ਜਿਹਨੇ ਸਹੀ ਮਾਇਨੇ ਦੇ ਵਿੱਚ ਅੰਮ੍ਰਿਤ ਦਾ ਮਤਲਬ ਸਮਝ ਲਿਆ ਕਿ ਜੀ ਮੈਂ ਗੁਰੂ ਵਾਲਾ ਬਣ ਗਿਆ, ਉਹਦੇ ਵਿੱਚ ਤਾਂ ਸਾਰੀ ਗੱਲ ਹੀ ਪਿਆਰ ਦੀ ਹੈ। ਮੈਂ ਅੱਜ ਆਪਣੀ ਇੱਕ ਡੈਫੀਨੇਸ਼ਨ ਦੇ ਰਿਹਾ ਤੁਹਾਨੂੰ ਕਿ ਜੋ ਮੈਂ ਕਈ ਜਗ੍ਹਾ ਤੋਂ ਮੈਂ ਵੀ ਬੁੱਕਸ ਵਗੈਰਾ ਪੜ੍ਹੀ ਦੀਆਂ, ਕਈ ਚੀਜ਼ਾਂ ਸਿੱਖੀ ਦੀਆਂ ਹੈਗੀਆਂ। ਮੇਰੇ ਮੁਤਾਬਿਕ ਧਾਰਮਿਕ ਇਨਸਾਨ ਕੌਣ ਹੈ? ਚਲੋ ਮੈਂ ਤੁਹਾਨੂੰ ਪੁੱਛਦਾ, ਅਸੀਂ ਗੱਲ ਕਰਦੇ ਹਾਂ ਅੱਜ ਕਿਊਬੈਕ ਦੇ ਵਿੱਚ ਕਿਹਾ ਜਾ ਰਿਹਾ ਜੀ ਅਸੀਂ ਸੈਕੂਲਰਿਜ਼ਮ ਨੂੰ ਪ੍ਰਮੋਟ ਕਰ ਰਹੇ ਹਾਂ। ਜਿਹੜਾ ਬੰਦਾ ਪੱਗ ਬੰਨ ਕੇ ਆ ਗਿਆ ਤੁਹਾਡੇ ਸਾਹਮਣੇ, ਤੁਹਾਡੇ ਮਤਲਬ ਤੁਹਾਡੇ ਮੁਤਾਬਿਕ ਉਹ ਸੈਕੂਲਰ ਨਹੀਂ ਹੈ, ਉਹਨੂੰ ਤੁਸੀਂ ਸਰਕਾਰੀ ਨੌਕਰੀ ਨਹੀਂ ਦੇਣਾ ਚਾਹੁੰਦੇ? ਜਿਹਨੇ ਪੱਗ ਬੰਨ ਲਈ, ਜਿਹਨੇ ਸਿਰ ਦੇ ਉੱਤੇ, ਜਾਂ ਉਹਨੇ ਹਿਜਾਬ ਪਾ ਲਿਆ, ਲੇਡੀ ਨੇ, ਕਿਸੇ ਨੇ ਮੁਸਲਿਮ ਲੇਡੀ ਨੇ ਹਿਜਾਬ ਪਾ ਲਿਆ ਸਿਰ ਦੇ ਉੱਤੇ, ਤੁਹਾਡੇ ਮੁਤਾਬਿਕ ਉਹ ਸੈਕੂਲਰ ਨਹੀਂ ਹੈ। ਮੇਰੇ ਮੁਤਾਬਿਕ ਸੈਕੂਲਰ ਉਹ ਇਨਸਾਨ ਹੈ, ਧਾਰਮਿਕ ਉਹ ਇਨਸਾਨ ਹੈ ਜਿਹਦੇ ਅੰਦਰ ਤਿੰਨ ਚੀਜ਼ਾਂ ਹੈਗੀਆਂ ਨੇ, ਉਹ ਸਮਝ ਲਓ ਸੈਕੂਲਰ ਹੈ। ਇਫ ਯੂਰ ਹਾਰਟ ਇਜ਼ ਫਿਲਡ ਵਿਦ ਵਾਰਮਥ, ਲਵ ਐਂਡ ਕੰਪੈਸ਼ਨ, ਜੇ ਤੁਹਾਡੇ ਅੰਦਰ ਕਾਈਂਡਨੈਸ ਹੈ, ਤੁਹਾਡੇ ਅੰਦਰ ਪਿਆਰ ਹੈ, ਵਾਰਮਥ ਹੈ, ਕੰਪੈਸ਼ਨ ਹੈ, ਜੇ ਇਹ ਚੀਜ਼ਾਂ ਤੁਹਾਡੇ ਅੰਦਰ ਨੇ, ਠੀਕ ਹੈ, ਜੇ ਤੁਹਾਡੇ ਅੰਦਰ ਦਿਲ ਦੇ ਵਿੱਚ ਪਿਆਰ ਹੈ, ਤੁਹਾਡੇ ਅੰਦਰ ਦਇਆ ਹੈਗੀ ਹੈ, ਤੇ ਜੇ ਤੁਸੀਂ ਇਹ ਚੀਜ਼ਾਂ ਆਪਣੇ ਦਿਲ ਦੇ ਵਿੱਚ ਰੱਖੀ ਬੈਠੇ ਹੋ, ਤਾਂ ਤੁਸੀਂ ਧਾਰਮਿਕ ਹੋ, ਤੁਸੀਂ ਸੈਕੂਲਰ ਵੀ ਹੋ। ਸੋ ਇਹ ਲੇਕਿਨ ਜੇ ਹੁਣ ਕਿਸੇ ਦੇ ਬਾਹਰ ਅੰਮ੍ਰਿਤ ਛਕਿਆ, ਬੰਦੇ ਨੇ ਕਿਰਪਾਨ ਉਹ ਪਾਈ ਹੋਈ ਹੈ, ਬੰਦੇ ਨੇ ਪੱਗ ਬੰਨੀ ਹੈ, ਲੇਕਿਨ ਉਹਦੇ ਦਿਲ ਦੇ ਵਿੱਚ ਹੀ ਹੈਜ਼ ਲਵ, ਹੀ ਹੈਜ਼ ਕੰਪੈਸ਼ਨ, ਹੀ ਹੈਜ਼ ਕਾਈਂਡਨੈਸ, ਹੀ ਇਜ਼ ਫੁੱਲ ਆਫ ਵਾਰਮਥ, ਆਈ ਥਿੰਕ ਉਸ ਤੋਂ ਵੱਡਾ ਸੈਕੂਲਰ, ਉਸ ਤੋਂ ਵੱਡਾ ਧਾਰਮਿਕ ਇਨਸਾਨ ਹੀ ਕੋਈ ਨਹੀਂ ਹੈ। मैं इसलिए हमेशा गल करदा हां कि तुसीं बाहर चले जाओ, चाहे कोई तुहानू कोई पाकिस्तानी है, कोई इंडियन है, कोई मुस्लिम है, कोई क्रिश्चियन है, कोई सिख है, जिहड़े बड़े बजुर्ग ने उन जदों तुहानू वॉक करदे वी जे तुहानू आपस विच टक्कर तुहानू टक्कर जाण उह ते जिस गर्म जोशी दे नाल असीं गल करदे ना वॉर्मथ, उहनां ने गर्म जोशी नाल तुहानू मिलना है। हां भाई काका कित्थों आ, किहड़ी जगह तों आ, चाहे वह तुहानू जाणदे आ नहीं जाणदे, उस गर्म जोशी उह वॉर्मथ उहनां दे अंदर, उहनां दे अंदर प्यार है, उहनां तुहानू आशीर्वाद देणा, चलो भाई जींदे वास्ते रहो, बहुत वधिया जवानियां माणो, इस तरह करो, उहने चार छे उहनां तुहानू उह वी दे देणी है। और उहनां दे अंदर जे दया है, कंपैशन है, ते आई थिंक उस तों वड्डा धार्मिक इंसान कोई नहीं है। लेकिन क्यूबैक दे विच अज जो हो रहा, मैं इसलिए इहनूं गलत कह रहा है कि दिस इज नॉट द वे हाउ यू डिफाइन सैकुलरिज्म। यू इफ यू यस, सैकुलरिज्म एक सोच है, सैकुलरिज्म आइडेंटिटी नहीं है तुहाडे सामने। तुसीं जे उहनूं डेफिनेशन ये दे दोगे कि जी जिहड़ा बंदा पग बन के बैठा जी ये सैकुलर नहीं है, असीं इहनूं नौकरी नहीं देनी, सरकारी नौकरी नहीं देनी, उहदा तुसीं भविष्य खराब कर दिता। मेरे वर्गा बंदा क्लीन शेवन होएगा, मैं क्लीन शेवन हाँ जी, मेरे अंदर बंदा क्लीन शेवन होएगा पर बड़ा कट्टर होएगा अपने विचारों के उत्ते। हो सकता मैं सोचता हाँ कि भाई साहब मेरी जिहड़ी जात है उहदे वर्गा बंदा ही कोई नहीं है, मैं अपनी बोली ते बड़ा मान करदा हाँ, मैं कहां फ्रेंच वाले बंदे नहीं ठीक, मेरी पंजाबी बोली सब तो वधिया है, मैं ज्यादा कट्टर हो सकता है। मैं देखण नूं हुण अज जे मैं जावां क्यूबैक दे विच मेरे ते कोई रोक नहीं है, अज बिल 21 दा युधवीर जसवाल ते कोई असर नहीं है, मैं जावांगा उत्ते मैनूं सरकारी नौकरी मिल सकती है। लेकिन हो सकता है मैं ज्यादा कट्टर होवां, मैं कहां जी पंजाबी बोली साडी सब तो वधिया है जी, बाकी ते एवें ठीक ठाक ही है, तुहाडी फ्रेंच ते कोई बहुत ही वधिया नहीं है जी, मैं पंजाबी बोल दे गुणगान करदा रहां। मैं हो सकता है कहां मेरी जात जिहड़ी है जी या मेरा धर्म जी सब तो वधिया, तुहाडा ते ठीक ठाक ही हैगा, लेकिन हो सकता है मैं ज्यादा सैकुलर ना, पर देखने को मैं लग रहा है कि मैं सैकुलर हाँ, मैं उस बिल 21 का मेरे ते कोई असर नहीं है। सो दैट इज द इशू आई थिंक एट हार्ट। हाँ जी अगली कॉल वाल बढ़ते हैं जी, 647898 कौन सा बोल रहे हैं जी?
फयाज खान बोल रहे हैं, सत श्री अकाल सरदार साहब।
हाँ जी कौन सा बोल रहे जी?
फयाज खान।
फयाज खान ठीक है, हाँ जी फयाज खान साहब बोलो जी।
जी बड़ी जबरदस्त आप लोगों ने, मैं जरा उर्दू में बात करूंगा, मैं पंजाबी 100% समझता, मैंने बोलने में थोड़ा तकलीफ है।
हाँ उर्दू में बोलिए, कोई बात नहीं, उर्दू में बोलिए,
उर्दू में बोलूंगा। देखें ये आपने बड़ी अच्छी बात की ना, देखें सेकुलर का किसी को पता नहीं है, सेकुलर सिस्टम बस यही कहते हैं कि आप नंगे फिरो, ये सेकुलर नहीं है। सेकुलर इस माशरे में एक अच्छा इंसान वो एक सेकुलर है, जो अच्छा इंसान है। देखें हमारे कुरान पाक में अल्लाह फरमाता है कि ए इंसान तू लोगों का मेरी मखलूक का ख्याल रख, उसमें ये नहीं है कि मुसलमान ही है, उसमें सारे धर्म है, सारी इंसानियत है, और मैं तुम्हारा ख्याल रखूंगा कि तू इंसानों का, ये मुल्क देखें, ये मुल्क हम सब का ख्याल रखते हैं, इसमें न ये हिंदू देखते हैं, न सिख देखते हैं, न मुस्लिम देखते हैं, न क्रिश्चियन। और आप देखें कि अल्लाह अपना वादा इनको इनडायरेक्टली पूरा करते हैं, इनको सब कुछ देते हैं, चूंकि अल्लाह इनका ख्याल रखते हैं। तो सेकुलरिज्म जो है, मैं ये समझता हूँ आपकी बात बिल्कुल सही है कि एक अच्छा इंसान अच्छा समाजरे में वो एक अच्छा सेकुलर है। थैंक यू सर।
थैंक यू सर, मैं बस इस बात को और आगे बढ़ा देता हूँ ना कि अच्छा इंसान हम कैसे डिफाइन करेंगे, अच्छा इंसान कैसे डिफाइन करेंगे। अच्छा इंसान जो आपने बिल्कुल सही कहा कि अच्छा इंसान ही सेकुलर है। अच्छा इंसान की डेफिनेशन क्या है? हुज हार्ट इज फिल्ड विद वॉर्मथ, हुज हाँ जी हुज हार्ट इज फिल्ड विद वॉर्मथ, हुज हार्ट इज फिल्ड विद कंपैशन, हुज हार्ट इज फिल्ड विद काइंडनेस। अगर आपके अंदर ये चीजें हैं तो आप अपने आप अच्छे इंसान हो गए। ठीक है, मैंने आपको उसको थोड़ा सा और डिफाइन कर दिया, आगे बढ़ा दी है मैंने बात कि अगर आपके अंदर ये सारी चीजें हैं तो आप अपने आप सेकुलर हो जाएंगे। बाकी तो चीजें हम जो मर्जी करते रहे, अगर हम यही डिफाइन करना है कि जी हाँ जी आपने ये डाला है ये कपड़ों से, अगर हमने वो, तो फिर आइडेंटिटी इश्यूज पे हो गया ना। और मेरा इस पे बयान बड़ा क्लियर है, फर्स्ट टाइम ये जो आज ये तो बिल 21 तो अब लागू हो गया है, ये तो मेरे ख्याल से 10-12 साल से ये सारी वहां पर क्यूबेक में बात चल रही है। तो जब पहली बार इस पे माय इंटरव्यू इज रिकॉर्डेड ऑन सीबीसी, सीबीसी ने पहली बार जब इंटरव्यू किया, मैंने कहा ये आइडेंटिटी इश्यूज ने हमें टेररिज्म दिया है, हमारे साउथ एशियन रीजन में हमें टेररिज्म दिया, अफगानिस्तान में टेररिज्म हुआ, पाकिस्तान में हुआ, इंडिया में हुआ, श्रीलंका में हुआ, बांग्लादेश में हुआ, यू नेम अ कंट्री, हमारे सारे साउथ एशियन रीजन में हम ये आइडेंटिटी ने हमें टेररिज्म दिया है, इस कारण टेररिज्म बढ़ा है वहां पे, और ये टेररिस्ट खड़े हो गए हैं। किस नाम पे खड़े हुए? जितने टेररिस्ट हैं आप किसी का नाम ले लो, साउथ एशियन रीजन क्या, ये मिडिल ईस्ट में जितने बंदूकें लेके घूम रहे हैं सब धर्म के नाम पे, आइडेंटिटी इश्यूज के नाम पे लेके घूम रहे हैं, और क्या है। अगर आपको, अगर हमें ये बात समझ आ जाए कि आपने डिफाइन करना है कि जी कौन इंसान धार्मिक है, अगर कोई ये कहता है जी मैं रोजे रखता हूं तो मैं बड़ा धार्मिक हूं, मैं 5 टाइम का नमाजी हूं जी, मैं सरदार हूं जी, मैं अमरे शकली है, मेरी अपनी डेफिनेशन है ये, दिस इज स्ट्रिक्टली माय ओपिनियन, मैं इसमें कोई हिचकिचाहट नहीं, मेरे लिए ये कोई क्राइटेरिया ही नहीं है। मेरे लिए कोई क्राइटेरिया नहीं है, मेरे लिए इंसान वो, बिकॉज आई थिंक द होल एसेंस ऑफ एनी रिलीजन इज स्पिरिचुअलिज्म, मेरे लिए तो वो इंसान मैं कहूंगा जी धार्मिक है, मैं वो कहूंगा कि वाकई वो रिलीजन को मानता है जिस इंसान के अंदर ये क्वालिटीज हैं। अगर आपके दिल के अंदर प्यार है, इफ यू आर कंपैशनेट, इफ यू आर, अगर आप काइंड है, अगर आपके अंदर ये सारी चीजें हैं, तो हमारे सिख रिलीजन में उन्होंने एक लाइन में बात खत्म कर दी है, जिन जिन प्रेम की होते नहीं प्रपाया, जिन्होंने प्यार किया उन्होंने प्रपाया। अगर आपके अंदर ये चीजें नहीं है तो फिर आप जो मर्जी कहते रहे जी, मैंने पगड़ी बांध ली, मैंने दाढ़ी बढ़ा ली है, मैंने जी अमरे शक लिया है, मैंने जी नमाजी में पांच टाइम, तो सब बातें आपकी जी बहुत अच्छा, आप वो आपको मुबारक है ये सारी बातें, मैं उसको कोई डिबेट आपसे क्योंकि धर्म डिबेट की बात ही नहीं, मैं आपसे डिबेट नहीं करना चाहता, आप बहुत अच्छे इंसान है, यू गो हेड जो आप कहना चाहते हैं, लेकिन मेरी निगाह में आप अगर ये सारी चीजें कर रहे हैं तो मैं आपको, जब तक ये चीजें नहीं है तब तक आई डोंट कंसिडर। एनीवेज राजेश बासी साहब थोड़ी कॉल अगली हैगी, बाकी कॉलर से रिक्वेस्ट है, कोई नवा नंबर भी आया हैगा, थोड़ा नाम मेरे को नहीं हैगा, थोड़ा भी तुसी भी नाम भी दस देना 6478988, लेकिन सॉरीयां कॉल्स भी ऑनटियर करांगा, लेकिन आई थिंक साडे स्पॉन्सर इंतजार कर रहे ने इंडिया, सॉरी मैं इंडिया ख्याल लगा सी, इंडिया दा मैच ते कल इंडिया वर्सेस वेस्ट इंडीज, मैं क्रिकेट दे एनालिसिस भी दवांगा इंडिया दा वेस्ट इंडीज दे कल दे मैच दे विच, क्या ऋषभ पंत खेल सकदे ने या नहीं, महेंद्र सिंह धोनी उन्हां नूं खेलण देणगे ऋषभ पंत नूं कि नहीं, आई विल प्रेजेंट एन एनालिसिस, वर्ल्ड कप दे विच कीड़ियां टीमां अगे जा सकदियां ने, वी विल डेफिनेटली प्रेजेंट एन एनालिसिस, और सुरेंद्र डल्ला जी दे नाल भी गलबात होएगी। पाकिस्तान बहुत रोमांचक दौर च, अज मेरे ख्याल नाल सारे जानदे ने, इंडियन फैंस भी अज आणगे, चाहे बाद दे विच इंडियन फैंस जाण के सी पाकिस्तान नूं हरा दईए, लेकिन अज आई थिंक इंडियन फैंस विल वांट के पाकिस्तान जिते, बिकॉज सेमीफाइनल दे विच ऑस्ट्रेलिया, यस वी वांट ऑस्ट्रेलिया क्योंकि तगड़ी टीम है, मैं खुद चाहता सी ऑस्ट्रेलिया सेमीफाइनल पहुंचे, और मैं चाहना इंग्लैंड भी पहुंचे, इंग्लैंड तगड़ी टीम हैगी है, होस्ट टीम है, असी चाहवांगे इंग्लैंड भी पहुंचे और इंडिया और पाकिस्तान भी पहुंचे, आई थिंक जे इंडिया पाकिस्तान इंग्लैंड और ऑस्ट्रेलिया पहुंचन ते सेमीफाइनल दा रोमांच बड़ा जबरदस्त हो जाएगा। ऑस्ट्रेलिया पहुंच गया ते मैं सोच रहा इंग्लैंड भी पहुंच जाए, बट न्यूजीलैंड भी जे देखो जे न्यूजीलैंड वधिया खेले ते जिदा असी कहने आ मे द बेस्ट टीम विन, 56 फॉर द लॉस ऑफ 2 विकेट, 56 रन दो विकटां दे नुकसान दे उत्ते इस वेले पाकिस्तान दा स्कोर है, आई थिंक इट्स इवन स्टीवंस एज ऑफ नाउ, एनीबडीज गेम, कोई भी गेम जिहड़ी है जित सकदा। विनोद कुमार जी तुसीं भी होल्ड कर लो, विनोद कुमार जी तुहाडी लाइन भी ऑन द एयर करांगे, राजेश बासी साहब तुहाडी लाइन भी ऑन द एयर, आ नवें कॉलर 6478988 तुहाडी कॉल्स भी, बाकी सारीयां कॉल्स भी ऑन द एयर करांगे, गलबात इस तरह जारी है, लेकिन हाजी दीप्ती जी मेरे ख्याल सिमरन जी यू गो हैड विद द स्पॉन्सर।
वेलकम टू द शो दीप्ती जी। जी दीप्ती जी आई थिंक उनकी लाइन ड्रॉप हो गई। जी जी
हाँ जी सिमरन जी, तुसी स्पॉन्सर्स मेन मेन साडे जरूर हाईलाइट कर दो क्विकली।
जी जी बताना चाहते हैं हमारे सारे लिसनर्स को, आपके लिए जबरदस्त मौका लेकर आए हैं जलवा क्रूज, jalwacruise.com पर जाना है, जानकारी आप पाएंगे इंडियन आइडल सीजन 10 से मनीष पॉल, सलमान अली, निलंजना रे जैसे बड़े स्टार्स आपके लिए परफॉर्म करने वाले हैं, म्यूजिकल जर्नी होने वाली है, ये मौका हाथ से जाने ना दें। जलवा क्रूज, जी हाँ jalwacruise.com पर आपने जाना है और सारी जानकारी पानी है। वही हमारे लिसनर्स बताना चाहते हैं मॉर्गेज कराना चाहते हैं, मॉर्गेज से रिलेटेड किसी भी तरह की परेशानी है तो हैरी तालीवाल जी को करना है आपने कॉल, मॉर्गेज स्पेशलिस्ट कौशिया बैंक, आप कॉल कर सकते हैं 4166176969 पर। कूर होटल जी हाँ मेविस एंड स्टील्स के इंटरसेक्शन पर इनके स्टोर की ओपनिंग होने जा रही है, ग्रैंड ओपनिंग, और हमारे लिसनर्स की जानकारी के लिए बताना चाहते हैं मेविस एंड स्टील्स के इंटरसेक्शन पर आपने पहुंचना है कूर होटल का स्टोर, 120 क्लेमेंटाइन ड्राइव यूनिट 1 ब्रैम्पटन पर आपने पहुंचना है मेविस एंड स्टील्स के इंटरसेक्शन पर कूडो टेलिस का स्टोर। द किप डिस्ट्रिक्ट के बारे में बताना चाहते हैं हमारे लिसनर्स को, फेज 2 लेकर आए हैं कॉन्डोमिनियम, शुरू हो रहे हैं फ्रॉम द मिड 300, इसकी जानकारी के लिए द किप डिस्ट्रिक्ट .com पर जाना है, द किप डिस्ट्रिक्ट .com पर जाकर सारी जानकारी आप आ सकते हैं। डेनियल्स लेकर आए हैं फाइनल फेज ऑफ सनी मेडो प्रोजेक्ट, सनी मेडो प्रोजेक्ट के लिए सनी मेडो .com पर आपने जाना है और सारी जानकारी पानी है, sunnymeadow.com पर जाकर आप सारी जानकारी पा सकते हैं। राज स्टोन सप्लाई नेचुरल स्टोन आपके लिए लेकर आते हैं, स्टोन सेट फ्लैट स्टोन फाउंटेन इंटरलॉकिंग स्टोन, इसकी जानकारी लेना चाहते हैं तो 905।
हाँ जी हाँ जी हाँ जी सिमरन जी समय इजाजत नहीं दे रहा जी, 770 के जेडे साडे लिसनर्स ने, 770 के लिसनर्स उन्हों तो असं इतने ही इजाजत ले लवेंगे 770 के लिसनर्स तो, बाकी सारे ने गलबात जारी है, कोई भी गलबात करनी है 647-272-8182 8182 हैव अ वंडरफुल डे।
Views expressed on the preceding program may not necessarily be those of the owner or management of WTOR radio station.
आप सुन रहे हैं WTOR 770 साज आवाज ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है। आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245 6478986245।
कैनेडा डे कार्निवल खुशियां ते जावां दी पावेगा तमाल। जिते होंगे मनकीरत औलख, शेरी मान, कुरनाम पुल्लर, राजवीर जवंदा, आर नित, तनिष्क कौर, हिमांशी खुराना, रवनीत, गगन कोकरी, सिंगा, कॉमेडी किंग, कपिल शर्मा।
पहुंचो ब्रैम्पटन फेयरग्राउंड्स, हाईवे 410, मेफील्ड रोड।
गिनीज वर्ल्ड रिकॉर्ड्स, लार्जेस्ट ह्यूमन मैपल लीफ अटेम्प्ट। वधेरी जानकारी लिए कॉल करो दविंदर तालीवाल, जगराज सिद्धू
416-302-3600।
एंट्री फ्री, मेला फ्री।
बिजनेस रन करना मुश्किल है, सो प्रिंटर के प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट HP.ca या अपने नजदीकी HP रिटेलर।
सेल सेल सेल, विनायक फर्नीचर मिसिसागा लोकेशन, कहां? 2915 अर्जेंटिया रोड इन मिसिसागा, वेस्टर्न चर्च अर्जेंटिया मेजर इंटरसेक्शन। अपनी कम्युनिटी का 15 साल पुराना स्टोर, जहां पर बेडरूम सेट मिलता है $499, कॉफी टेबल $199, मैट्रेस $99 ओनली। फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा। फोन नंबर 9058582667।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब